ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਨਨੀ ਜਨ ਤੋ ਭਗਤ ਜਨ ਕਹਿ ਦਾਤਾ ਕੈ ਸੂਜ ਨਾਹੀ ਤੋ ਜਨਨੀ ਬਾਝ ਰਹਿ ਕਾਹੇ ਗਵਾਵੇ ਨੂਰ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕਹੇ ਪੁਰਜਾ ਪੁਰਜਾ ਕਟ ਮਰੈ ਕਬਹੂ ਨ ਛੱਡੈ ਖੇ ਦੀਵਾ ਤੇਲ ਪੱਕ ਸਾਰੇ ਬਾਲਦੇ ਨੇ ਸਿੱਖੀ ਦੀਪ ਜਗਾਉਣਾ ਬੜਾ ਔਖਾ ਥਾ ਘਿਓ ਦੀ ਪਾਕ ਖੂਨ ਚਰਬੀ ਸਿੱਖੀ ਦੀਪ ਜਗਾਉਣਾ ਬੜਾ ਔਖਾ ਮਨੀ ਸਿੰਘ ਜੀ ਵਾਂਗਰਾ ਸ਼ਾਂਤ ਰਹਿ ਕੇ ਬੰਦ ਬੰਦ ਕਟਵਾਉਣਾ ਬੜਾ ਔਖਾ ਗੱਲਾਂ ਕਰਨੀਆਂ ਸੰਗਤ ਜੀ ਸੁਖਾਲੀਆਂ ਨੇ ਸਿੱਖੀ ਸਿਦਕ ਨਿਭਾਉਣਾ ਬੜਾ ਔਖਾ ਤਿੰਨੇ ਜਗ ਜਿਉਂਦੇ ਨੇ ਉਹ ਤਿੰਨੇ ਜਗ ਜਿਉਂਦੇ ਨੇ ਦਾਤਾ ਤੇ ਭਗਤ ਸੂਰਮਾ ਤਿੰਨੇ ਜਗ ਜਿਉਂਦੇ ਨੇ ਦਾਤਾ ਤੇ ਭਗਤ ਸੂਰਮਾ ਮਰ ਕੇ ਵੀ ਮਰਦੇ ਨਹੀਂ ਦਾਤਾ ਤੇ ਭਗਤ ਸੂਰਮਾ ਮਰ ਕੇ ਵੀ ਮਰਦੇ ਨਹੀਂ ਦਾਤਾ ਤੇ ਭਗਤ ਸੂਰਮਾ ਭਗਤ ਸੂਰਮਾ ਦਾਤਾ ਤੇ ਭਗਤ ਸੂਰਮਾ ਦਾਤਾ ਤੇ ਭਗਤ ਸੂਰਮਾ ਦਾਤਾ ਤੇ ਭਗਤ ਸੂਰਮਾ ਜਗ ਜਿਉਂਦੇ ਨੇ ਦਾਤਾ ਤੇ ਭਗਤ ਸੂਰਮਾ ਤਿੰਨੇ ਜਗ ਜਿਉਂਦੇ ਜੋ ਲਰੈ ਦੀਨ ਕਹੇ ਪੁਰਜਾ ਪੁਰਜਾ ਕੱਟ ਮੰਗੈ ਪੁਰਜਾ ਪੁਰਜਾ ਕੱਟ ਮੰਗੈ ਕਬ ਹੋ ਨਾ ਛੱਡੈ ਖੇਤ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਗਨ ਕੀ ਰੈਣ ਤਵਾਓ ਹਮਾਰੇ ਪਾਸ ਪ੍ਰੇਮ ਵਾਲੀ ਗਲੀ ਵਿੱਚੋਂ ਕੋਈ ਕੋਈ ਲੰਘਦਾ ਪ੍ਰੇਮ ਵਾਲੀ ਗਲੀ ਵਿੱਚੋਂ ਕੋਈ ਕੋਈ ਲੰਘਦਾ ਪ੍ਰੇਮ ਵਾਲੀ ਗਲੀ ਕੋਈ ਕੋਈ ਵਾਲੀ ਗਲੀ ਵਿੱਚੋਂ ਕੋਈ ਕੋਈ ਲੰਘਦਾ ਪ੍ਰੇਮ ਵਾਲੀ ਗਲੀ ਵਿੱਚੋਂ ਕੋਈ ਕੋਈ ਲੰਘਦਾ ਪ੍ਰੇਮ ਖੇਲਨ ਕਾ ਚਾਓ ਫਿਰ ਹਰ ਤਲੀ ਬਲੀ ਮੋਈਆ ਪੈਰ ਤਰੀ ਜੀ ਮਰਨੇ ਤੇ ਜਗ ਡਰੈ ਮਰ ਨਹੀਂ ਤੇ ਪਾਈ ਧਨ ਸਿੱਖੀ ਕਲਗੀਆਂ ਵਾਲੇ ਦੀ ਧਨ ਸਿੱਖੀ ਬਾਜਾਂ ਵਾਲੇ ਦੀ ਕਿਸ ਰਸਨਾ ਨਾਲ ਗਾਵਾਂ ਮੈਂ ਮਾਂ ਕਿਸ ਰਸਨਾ ਨਾਲ ਗਾਵਾਂ ਤਨ ਸਿੱਖੀ ਬਾਜਾਂ ਵਾਲੇ ਤਨ ਸਿੱਖੀ ਬਾਜਾਂ ਵਾਲੇ ਕਿਸ ਰਸਨਾ ਨਾਲ ਗਾਵਾਂ ਤਨ ਸਿੱਖੀ ਕਿਸ ਰਸਨਾ ਨਾਲ ਗਾਵਾਂ ਮਹਿਮਾ ਕਿਸ ਰਸਨਾ ਨਾਲ ਗਾਵਾਂ ਜੀ ਧੰਨ ਸਿੱਖੀ ਬਾਜਾ ਵਾਲੇ ਧੰਨ ਸਿੱਖੀ ਬਾਜਾ ਵਾਲੇ ਜੀ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰੋਂ ਨੇੜਿਓਂ ਚੱਲ ਕੇ ਹਰ ਸੰਗਰਾਂਦ ਦੀ ਤਰ੍ਹਾਂ ਸਰਕਾਰੇ ਕੁੱਲ ਆਲਮ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਪੁੱਜੇ ਹੋ। ਕਾਫੀ ਸਮੇਂ ਤੋਂ ਗੁਰੂ ਸਵਾਰੇ ਗੁਰਮੁਖਾਂ ਪਾਸੋਂ ਮਹਾਂਪੁਰਸ਼ਾਂ ਕਥਾ ਵਾਚਕਾਂ ਰਾਗੀਆਂ ਢਾਡੀਆਂ ਕਵੀਸ਼ਰੀ ਜਥਿਆਂ ਪਾਸੋਂ ਵੱਡੇ ਕੀਆਂ ਵਡਿਆਈਆਂ ਸਰਵਣ ਕੀਤੀਆਂ ਨੇ ਸਤਿਗੁਰ ਦੇ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਨੰਦ ਮਾਣਿਆ ਰਹਿੰਦੇ ਸਮੇਂ ਨੂੰ ਸਫਲ ਬਣਾਉਣ ਦਾ ਯਤਨ ਕਰੀਏ। ਆਪ ਸਰਬ ਸੰਗਤਾਂ ਨੂੰ ਪਤਾ ਹੈ ਹਰ ਸੰਗਰਾਂਦ ਤੇ ਅੰਮ੍ਰਿਤ ਸੰਚਾਰ ਹੁੰਦਾ ਜੋ ਅੱਜ ਵੀ ਹੋ ਰਿਹਾ ਔਰ ਇਹਨਾਂ ਦਿਨਾਂ ਵਿੱਚ ਕੋਈ ਸ਼ਹਿਰ ਕੋਈ ਪਿੰਡ ਐਸਾ ਨਹੀਂ ਜਿਨ੍ਹਾਂ ਦੇ ਗੁਰਦੁਆਰਿਆਂ ਵਿੱਚ ਅਖੰਡ ਪਾਠ ਸਾਹਿਬ ਪ੍ਰਕਾਸ਼ ਨਾ ਹੋਣ। ਜਗ੍ਹਾ ਜਗ੍ਹਾ ਤੇ ਛਬੀਲਾਂ ਲੱਗ ਰਹੀਆਂ ਨੇ, ਸਤਸੰਗਤ ਸਮਾਗਮ ਹੋ ਰਹੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਉਹ ਸ਼ਹੀਦਾਂ ਦੇ ਸਿਰਤਾਜ ਸਨ, ਉਹਨਾਂ ਦੀ ਸ਼ਹੀਦੀ ਨੂੰ ਵੇਖ ਕੇ ਮੁੜ ਕੇ ਅਣਗਿਣਤ ਸ਼ਹੀਦੀਆਂ ਸਾਡੇ ਪੰਥ ਵਿੱਚ ਹੋਈਆਂ ਔਰ ਹੋਈਆਂ ਹੀ ਨਹੀਂ, ਤੁਹਾਡੇ ਸਾਹਮਣੇ ਹੈ, ਹੋ ਵੀ ਰਹੀਆਂ ਨੇ। ਆਖੋ ਸਤਨਾਮ, ਹੋ ਵੀ ਰਹੀਆਂ ਨੇ ਅੱਜ ਵੀ। ਜਦੋਂ ਜਦੋਂ ਕੌਮ ਤੇ ਭੀੜ ਬਣੀ ਆ, ਅੱਜ ਵੀ ਗੁਰੂ ਦੇ ਪਿਆਰੇ ਸੁਣਦੇ ਰਹਿੰਦੇ ਹੋ ਨਾ ਪਿਆਰਿਓ, ਅੰਮ੍ਰਿਤ ਹੈ ਨਾ ਜਿਹੜਾ ਕਤਰਾ ਇਸ ਦਾ ਪਿਆ ਜੇ ਕਲਰਾਂ ਤੇ, ਉੱਥੇ ਖੇਡਾਂ ਬਸੰਤ ਰਚਾਈਆਂ ਨੇ। ਛੋ ਗਿਆ ਜੇ ਡੁੱਬਦਿਆਂ ਪੱਥਰਾਂ ਨੂੰ, ਉਹਨਾਂ ਉੱਠ ਕੇ ਤਾਰੀਆਂ ਲਾਈਆਂ ਨੇ। ਇਹਨੂੰ ਸੁੰਘਿਆ ਆਣ ਜੇ ਗਿੱਦੜਾਂ ਨੇ, ਪੈਰ ਸ਼ੇਰਾਂ ਦੇ ਉਹਨਾਂ ਥੜਕਾ ਦਿੱਤੇ। ਧੋਤੀ ਵਾਲਿਆਂ ਬਾਣੀਆਂ ਚੱਖਿਆ ਤਾਂ ਖੰਡੇ ਫੜ ਕੇ ਉਹਨਾਂ ਖੜਕਾ ਦਿੱਤੇ। ਇਹਦੇ ਘੁੱਟ ਵਿੱਚ ਪਤਾ ਨਹੀਂ ਰਾਜ ਕੀ ਹੈ, ਜਿਹੜਾ ਪੀ ਲੈਂਦਾ ਮੌਤ ਮੰਗਦਾ ਹੈ। ਧਿਆਨ ਦੇਣਾ, ਇਹਦੇ ਘੁੱਟ ਵਿੱਚ ਪਤਾ ਨਹੀਂ ਰਾਜ ਕੀ ਏ, ਜਿਹੜਾ ਪੀ ਲੈਂਦਾ ਮੌਤ ਮੰਗਦਾ ਏ। ਇੱਕ ਸੀਸ ਦੀ ਕਿਧਰੇ ਲੋੜ ਪੈ ਜੇ, ਸਾਰਾ ਖਾਲਸਾ ਉਧਰੇ ਭੱਜਦਾ ਏ। ਆ ਹੁਣ ਜਿਹੜੇ ਸਿੰਘਾਂ ਨੂੰ ਆਪਾਂ ਸਿਰਪਾਓ ਦਿੱਤੇ ਨੇ, ਜਿਨ੍ਹਾਂ ਦਾ ਤੁਸ਼ ਜਿਹਾ ਸਤਿਕਾਰ ਕੀਤਾ, ਆਪਣੇ ਮਨੋਂ ਤੇ ਇੱਦਾਂ ਹੀ ਗਏ ਸੀ ਵੀ ਭਾਵੇਂ ਸ਼ਹੀਦ ਵੀ ਹੋ ਜਾਈਏ, ਆਖੋ ਸਤਨਾਮ। ਦਿਲ ਤੇ ਕੱਢਿਆ ਨਾ, ਕਿੱਡਾ ਵੱਡਾ ਜ਼ਿਕਰ ਹੈ। ਇੱਕ ਧਰਮ ਵਾਸਤੇ ਤੇ ਇਹਨਾਂ ਦੇ ਨਾਲ ਦਾ ਹੀ ਸਿੰਘ ਸੀ ਭਾਈ ਕਮਲਜੀਤ ਸਿੰਘ, ਜਿਨ੍ਹਾਂ ਦੇ ਪਰਿਵਾਰ ਨੂੰ ਆਪਾਂ ਤੁਛ ਜਿਹਾ ਸਤਿਕਾਰ ਦਿੱਤਾ। ਆਪਾਂ ਉਹਨਾਂ ਦੇ ਦਰਸ਼ਨ ਵੀ ਕੀਤੇ ਨੇ। ਭਾਈ ਕਮਲਜੀਤ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ, ਸ਼ਹੀਦੀ ਜਾਮ ਪੀ ਗਿਆ, ਬਾਕੀਆਂ ਦੇ ਸੱਟਾਂ ਵੱਜੀਆਂ, ਜ਼ਖਮੀ ਹੋਏ, ਕਈ ਦਿਨ ਹੌਸਪੀਟਲ ਵਿੱਚ ਰਹੇ। ਮੇਰੇ ਕਹਿਣ ਤੋਂ ਭਾਵ ਸਿਰਫ ਇੰਨਾ ਹੀ ਆ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਪੂਰਨੇ ਪਾ ਕੇ ਗਏ ਨੇ, ਉਹਨਾਂ ਪੂਰਨਿਆਂ ਉੱਤੇ ਸਿੱਖ ਕੌਮ ਅੱਜ ਵੀ ਚੱਲ ਰਹੀ ਹੈ ਤੇ ਚੱਲਦੀ ਰਹੇਗੀ। ਆਖੋ ਸਤਨਾਮ। ਬੜਾ ਵੱਡਾ ਇਤਿਹਾਸ ਹੈ ਸਾਡਾ, ਸੱਚ ਇਹ ਵਾਪਰਿਆ ਹੋਇਆ। ਭਾਈ ਦਿਆਲਾ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਪੁੱਛਦੇ ਨੇ, ਕਹਿੰਦੇ ਦਿਆਲਿਆ ਉਹ ਤੈਨੂੰ ਸੇਕ ਨਹੀਂ ਲੱਗਦਾ? ਦਿਆਲਿਆ ਤੈਨੂੰ ਸੇਕ ਨਹੀਂ ਲੱਗਦਾ? ਤੂੰ ਦੇਗ ਵਿੱਚ ਉਬਾਲੇ ਖਾ ਰਿਹਾ। ਭਾਈ ਦਿਆਲਾ ਜੀ ਕਹਿਣ ਲੱਗੇ, ਮਹਾਰਾਜ ਕੀ ਹੋਇਆ, ਅੱਜ ਮੈਨੂੰ ਉਬਾਲਿਆ ਜਾ ਰਿਹਾ, ਪੰਜਵੇਂ ਜਾਮੇ ਵਿੱਚ ਤੁਸੀਂ ਵੀ ਤੇ ਇਸੇ ਦੇਗੇ ਚ ਉਬਾਲੇ ਖਾਧੇ ਨੇ। ਇਹ ਇਤਿਹਾਸ ਨੂੰ ਵੇਖ ਕੇ ਬੇਅੰਤ ਸ਼ਹੀਦੀਆਂ ਹੋਈਆਂ ਨੇ, ਪਰ ਕਹਿ ਲੈਣਾ ਸੌਖਾ ਹੈ। ਆਪਾਂ ਹੁਣ ਇੱਥੇ ਸਤਿਕਾਰ ਕੀਤਾ, ਸਾਰਿਆਂ ਨੇ ਵੇਖਿਆ, ਸਿਰਪਾਓ ਦਿੱਤੇ ਗਏ ਨੇ। ਇਹ ਕਹਿਣਾ ਸੌਖਾ ਹੈ, ਵੇਖਣਾ ਸੌਖਾ ਹੈ। ਜਿਹੜੀ ਮਾਂ ਨੇ ਆਪਣਾ ਪੁੱਤ ਤੋਰਿਆ, ਪੁੱਛ ਕੇ ਉਹਨੂੰ ਵੇਖੋ। ਜਿਹਨੇ ਆਪਣੇ ਪੁੱਤ ਨੂੰ, ਜਵਾਨ ਪੁੱਤ ਨੂੰ ਘਰੋਂ ਵਿਦਿਆ ਕੀਤਾ ਨਾ ਪਿਆਰਿਓ, ਉਸ ਮਾਂ ਨੂੰ ਪੁੱਛੋ ਕੀ ਹੁੰਦੀ ਆ ਸ਼ਹੀਦੀ। ਫਿਰ ਉਹ ਦਿਲ ਤੇ ਪੱਥਰ ਰੱਖਣਾ ਬੜੀ ਵੱਡੀ ਗੱਲ ਆ। ਸਿੱਖ ਕੌਮ ਨੇ ਭਾਵੇਂ ਬੜਾ ਸਤਿਕਾਰ ਕੀਤਾ, ਬੜੀਆਂ ਜਥੇਬੰਦੀਆਂ ਵੱਲੋਂ ਲੱਖਾਂ ਰੁਪਇਆ ਦਿੱਤਾ ਗਿਆ, ਪਰ ਪੁੱਤ ਸਾਹਮਣੇ ਪੈਸਾ ਕੀ ਸੀ? ਤੁਸੀਂ ਮਾਂ ਨੂੰ ਆਖੋ ਖਾ ਲੈ ਪੁੱਤ ਦੇ ਦੇ, ਤੈਨੂੰ 10 ਕਰੋੜ ਦੇ ਦਿੰਦੇ। ਮਾਂ ਕਦੇ ਆਪਣਾ ਪੁੱਤ ਦਿੰਦੀ ਹੈ? ਸਾਰੀ ਦੁਨੀਆਂ ਦੀ ਮਾਇਆ ਇੱਕ ਪਾਸੇ, ਅੱਖੀਆਂ ਦਾ ਤਾਰਾ ਰਾਜ ਬੁਲਾਰਾ ਇੱਕ ਪਾਸੇ, ਪੁੱਤ ਇੱਕ ਪਾਸੇ। ਸਾਰੀ ਦੁਨੀਆਂ ਦੀ ਮਾਇਆ ਮਿਲ ਜਾਵੇ, ਕੋਈ ਕਹਿੰਦਾ ਮੈਂ ਆਪਣਾ ਪਤੀ ਦੇ ਦਿਆਂ, ਉਸ ਬੀਬੀ ਨੂੰ ਪੁੱਛੋ। ਉਹ ਪਿਤਾ ਬੈਠਾ ਜਿਹਦਾ ਸਤਿਕਾਰ ਕੀਤਾ ਸੀ। ਪਰ ਸਿੱਖ ਇਤਿਹਾਸ ਹੈ ਪਿਆਰਿਓ, ਉਦਣ ਸੰਗਤ ਤੇ ਜਕਾਰੇ ਬੜੇ ਲਾਉਂਦੀ ਸੀ, ਪਰ ਮੈਨੂੰ ਵੇਖ ਕੇ ਹੈਰਾਨੀ ਹੋ ਰਹੀ ਸੀ। ਸਾਰੇ ਹੀ ਇਹ ਗੱਲ ਤੋਂ ਹੈਰਾਨ ਸਨ ਕਿ ਜਿੰਨੇ ਜੈਕਾਰੇ ਉਹਨਾਂ ਦੇ ਪਰਿਵਾਰ ਦੇ ਜੀ ਲਾ ਰਹੇ ਸਨ, ਇੰਨੇ ਨਹੀਂ ਕਿਸੇ ਨੇ ਲਾਏ। ਮਾਂ ਆਪਣੇ ਪੁੱਤ ਨੂੰ ਤੋਰ ਰਹੀ ਸੀ, ਮਰਿਆ ਨਹੀਂ ਮੇਰਾ ਪੁੱਤ ਸ਼ਹੀਦ ਹੋ ਗਿਆ। ਦੁੱਖ ਤੇ ਮਰਿਆ ਦਾ ਹੁੰਦਾ, ਇਹ ਸ਼ਹੀਦ ਹੋਏ ਤੇ ਆ ਸਤਿਕਾਰ ਤੇ ਬੜਾ ਥੋੜਾ ਹੈ। ਜੇ ਗੁਰੂ ਨਾਨਕ ਪਾਤਸ਼ਾਹ ਦੇ ਬਣਾਏ ਹੋਏ ਮਾਤ ਲੋਕ ਦੇ ਵਿੱਚ ਇਹਨਾਂ ਦਾ ਅੱਜ ਸਤਿਕਾਰ ਆ ਨਾ, ਮਾਤ ਲੋਕ ਦੇ ਸੱਚਖੰਡ ਵਿੱਚ ਇਹਨਾਂ ਦਾ ਸਤਿਕਾਰ ਆ, ਕਿਉਂਕਿ ਸਤ ਸੰਗਤ ਮਾਤ ਲੋਕ ਦਾ ਸੱਚਖੰਡ ਹੈ। ਇਹ ਪ੍ਰਤੱਖ ਸੱਚਖੰਡ ਹੁੰਦਾ ਮਾਤ ਲੋਕ ਤੇ, ਜਿੱਥੇ ਸਤ ਸੰਗਤ ਗੁਰਮੁਖੋ ਅੱਜ ਇੱਥੇ ਵੀ ਸਤਿਕਾਰ ਆ, ਅੱਗੇ ਵੀ ਸਤਿਕਾਰ ਹੀ ਹੋਣਾ, ਕਿਉਂਕਿ ਗੁਰਬਾਣੀ ਨੇ ਆਖਿਆ ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ। ਉਹ ਮਾਵਾਂ ਧਨ ਨੇ। ਇੱਕ ਅੰਗਰੇਜ਼ ਲਿਖਾਰੀ ਨੇ ਲਿਖਿਆ, ਕਹਿੰਦਾ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਵਾਰ ਵਾਰ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਬੀਬੀ ਸ਼ਰਨ ਕੌਰ ਸੀ ਚਮਕੌਰ ਦੀ ਗੜੀ ਵਿੱਚ, ਉਹਨੇ ਸਿੰਘਾਂ ਦੇ ਸਰੀਰਾਂ ਦਾ ਅੰਤਮ ਸੰਸਕਾਰ ਕੀਤਾ, ਵੱਡੇ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕੀਤਾ। ਕੱਲੀ ਬੀਬੀ ਨੇ ਅਲੱਗ ਚਿਖਾ ਬਣਾਈ ਦੋ ਸਾਹਿਬਜ਼ਾਦਿਆਂ ਵਾਸਤੇ, ਇੱਕ ਚਿਖਾ ਬਣਾਈ ਜਿਹਦੇ ਵਿੱਚ ਸਾਰੇ ਸਿੰਘਾਂ ਨੂੰ ਸੰਸਕਾਰ ਕੀਤਾ। ਆਜੜੀ ਦੌੜ ਗਿਆ ਸੀ ਭੇਡਾਂ ਲੈ ਕੇ, ਉਹਦਾ ਵਾੜਾ ਖਾਲੀ ਪਿਆ ਸੀ, ਉਹਦੇ ਵਿੱਚ ਬੜੀਆਂ ਲੱਕੜਾਂ ਸਨ, ਉਹ ਲੱਕੜਾਂ ਇਕੱਠੀਆਂ ਕਰਕੇ ਉੱਥੇ ਸਿੰਘਾਂ ਦਾ ਸੰਸਕਾਰ ਕੀਤਾ। ਨਾਲੇ ਸਰੀਰ ਚੁੱਕਦੀ ਸੀ ਕੱਲੀ ਬੀਬੀ, ਲਾਸ਼ ਤੋਂ ਤੇ ਉਦਾਂ ਹੀ ਡਰ ਲੱਗਣ ਲੱਗ ਪੈਂਦਾ। ਉਹ ਕੱਲੀ ਬੀਬੀ ਸਰੀਰ ਚੁੱਕਦੀ ਸੀ ਤੇ ਲਿਜਾ ਕੇ ਉੱਥੇ ਰੱਖਦੀ ਸੀ ਜਿੱਥੇ ਚਿਖਾ ਬਣਾਈ ਉਹਨੇ, ਚਿਹਰੇ ਤੇ ਉਦਾਸੀ ਸੀ। ਇੱਕਦਮ ਉਹਦੇ ਚਿਹਰੇ ਤੇ ਖੇੜਾ ਆ ਗਿਆ, ਇੱਕ ਲਾਸ਼ ਨੂੰ ਵੇਖ ਕੇ ਖੁਸ਼ ਹੋ ਗਏ। ਕਮਾਲ ਦੀ ਗੱਲ ਸੀ, ਪਹਿਲਾਂ ਸੰਸਕਾਰ ਕਰੀ ਗਈ, ਇੱਕ ਸਰੀਰ ਨੂੰ ਵੇਖ ਕੇ ਖੁਸ਼ ਹੋ ਗਏ। ਕਿਉਂ? ਕਿਉਂਕਿ ਜਿਹੜਾ ਉਹ ਸਰੀਰ ਸੀ ਨਾ, ਉਹ ਉਹਦੇ ਪਤੀ ਦਾ ਸਰੀਰ ਸੀ। ਖੁਸ਼ੀ ਉਹਨੂੰ ਤਾਂ ਹੋਈ ਵੀ ਸ਼ੁਕਰ ਆ ਮੇਰਾ ਪਤੀ ਇਹਨਾਂ ਦੇ ਨਾਲ ਸੀ, ਡਰ ਸੀ ਕਿਤੇ ਭੱਜ ਨਾ ਗਿਆ ਹੋਵੇ, ਮੌਤ ਤੋਂ ਡਰਦਾ, ਪਰ ਚਾਹ ਚੜ ਗਿਆ ਮੈਂ ਸ਼ਹੀਦ ਦੀ ਪਤਨੀ ਅਖਵਾਵਾਂਗੀ, ਆਖੋ ਸਤਨਾ
ਵਾਹਿਗੁਰੂ
ਮੇਰਾ ਸਤਿਕਾਰ ਹੋਏ। ਅੱਜ ਰਹਿੰਦੀ ਦੁਨੀਆਂ ਤੱਕ ਯਾਦ ਕਰਦੇ ਨੇ ਲੋਕ, ਅੱਜ ਵੀ ਕਰ ਰਹੇ ਨੇ, ਰਹਿੰਦੀ ਦੁਨੀਆਂ ਤੱਕ ਕਰਦੇ ਰਹਿਣਗੇ। ਜਿਨ੍ਹਾਂ ਨੇ ਜਿੰਦ ਧਰਮ ਤੇ ਧਰਮ ਤੋਂ ਵਾਰ ਦਿੱਤੀ, ਲੇਖੇ ਲਾ ਦਿੱਤੀ, ਉਹਨਾਂ ਨੂੰ ਸਾਰਾ ਸੰਸਾਰ ਹੀ ਪੂਜਦਾ। ਭਾਗਾ ਵਾਲੇ ਨੇ ਜਿਹੜੇ ਇਹ ਕਹਿੰਦੇ ਨੇ, ਇਸ ਤਨ ਨੂੰ ਰੱਖ ਕੇ ਕੀ ਕਰਨਾ, 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 ਇਸ ਤਨ ਨੂੰ ਵਾਲੇ ਦੇ ਪਿਆਰਿਆਂ ਤੋਂ ਜਿੰਦੜੀ ਵਾਰਨ ਨੂੰ ਤਿਆਰ ਨੇ, ਜਿਹੜੇ ਉਹਦੇ ਪੁੱਤ ਨੇ ਸੱਚਮੁੱਚ ਸਪੁੱਤਰ ਬਣ ਗਏ ਨੇ, ਜਿਹੜੇ ਸਾਡੇ ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਜੀ, ਜਿਨ੍ਹਾਂ ਦਾ ਕੱਲ ਵਾਲੇ ਦਿਨ ਉਹਨਾਂ ਨੇ ਸਰੀਰ ਛੱਡਿਆ, ਅੱਜ ਉਹਨਾਂ ਦਾ ਸਰੀਰ ਰੱਖਿਆ ਹੋਇਆ ਸੀ 15 ਜੂਨ, 16 ਜੂਨ ਨੂੰ ਅੰਤਮ ਸੰਸਕਾਰ ਕੀਤਾ ਸੀ ਕੱਲ ਵਾਲੇ ਦਿਨ। ਅੱਠ ਸਾਲ ਹੋ ਗਏ, ਡਾਕਟਰ ਕਹਿੰਦੇ ਸੀ
किडनी बदली जा सकती है, गुरदा बदलिया जा सकता। उस वेले फिर सेवादार ने अपना गुरदा दिता, डॉक्टर लिखा लेंदे ने हो सकता बचो भी ना, पर प्यार वाले कहते ने सानू अपनी जान नालों वध इन्हां नाल प्यार। क्यों? क्योंकि इन्हां ने साडा जीवन बनाया। एक नहीं उत्थे सैकड़ियां दे मन विच इह गल हुंदी अपने प्यारे तो जिंद वार दईए, जे माड़ी जी मेहर दी नजर कर देण तक लैण बस। उत्थे फिर गुरु गोबिंद सिंह साहब सच्चे पातशाह सन जिन्हां ने चार लाल वारे आ, कोई छोटी जी गल नहीं। लोग आखदे ने एक साल च इन्नियां मौतां हो गईं, एक साल च पंज जी तुर गए ने साडे, एक साल च तीन मौतां, पर मैं बड़ी बारी अर्ज कीती है धन गुरु गोबिंद सिंह महाराज दे परिवार दे मैंबर पंजां दिनां विच पंज जी गए। अठ पोह नूं वड्डे साहिबजादे, तेरां पोह नूं छोटे साहिबजादे ते माता गुजर पोह इक्को दिन। इह ते सच्चे पातशाह ने कृपा कीती आ साडे वास्ते पूरने पाए ने। जे कदे इहदा भाणा वरत जावे वेख्यो किते सियाणियां कोल ना फस जाए। जात भाणा मनण दी जात सिखाई आ गुरु गोबिंद सिंह महाराज। नूरा माई सच्चे पातशाह नूं मिलिया, जदों नूरे ने आके रो रो के दसिया ना, कहिंदा गुरु गोबिंद सिंह जी तुहाडिआं लालां नूं नीहां च चिण दित्ता। उदों गुरु गोबिंद सिंह ने आख्या नूरिया रो ना रो ना, मैनूं इह दस मेरा फतेह सिंह खिडौणिआं नाल खेडण वाला डोलिया ते नहीं? जोरावर ते फतेह सिंह मेरे दोवें पुत अजे खिडौणिआं नाल खेडण वाले सी, किते उह डरते नहीं गए? उत्थे फिर नूरे ने आख्या नहीं पातशाह, नहीं गरीब नवाज, तुहाडे पुत ते मौत नूं वी मखौला करदे सी, तुहाडे लाल डोले नहीं, उह तां धर्म तों जाना वार गए। फिर ऐसे सतगुर तों आ जिंद तुश, इह ते कुछ वी नहीं। ਬਾਕਾ ਵਾਲੇ ਉੱਤੋਂ ਮੈਂ ਕਿਉਂ ਨਾ ਜਿੰਦੜੀ ਵਾਰ, ਕਿਉਂ ਨਾ ਜਿੰਦੜੀ ਵਾਰ, ਬਾਕਾ ਵਾਲੇ ਉੱਤੋਂ ਕਿਉਂ ਨਾ ਜਿੰਦੜੀ ਵਾਰ, ਬਾਕਾ ਵਾਲੇ ਉੱਤੋਂ ਮੈਂ ਕਿਉਂ ਨਾ ਜਿੰਦੜੀ ਵਾਰ, ਸੰਤ ਸਿਪਾਹੀ ਉੱਤੋਂ ਮੈਂ ਕਿਉਂ ਨਾ ਜਿੰਦੜੀ ਵਾਰ, ਕਿਉਂ ਨਾ ਜਿੰਦੜੀ ਵਾਰ, ਸੰਤ ਸਿਪਾਹੀ ਬੋਲੋ ਜਿੰਦੜੀ ਵਾਰ, ਕਿਉਂ ਨਾ ਜਿੰਦੜੀ ਵਾਰ, ਧਰਮ ਪਿਆਰਾ ਲੱਗਦਾ ਹੈ, ਧਰਮ ਪਿਆਰਾ ਲੱਗਦਾ ਹੈ, ਧਰਮ ਪਿਆਰਾ ਲੱਗਦਾ ਹੋ ਨਹੀਂ ਜਾ ਪਿਆਰੀ ਲੱਗਦੀ, ਧਰਮ ਪਿਆਰਾ ਲੱਗਦਾ ਹੈ, ਸਭ ਧਰਮ ਪਿਆਰਾ ਲੱਗਦਾ ਹੈ। ਨਹੀਂ, ਵਾਹਿਗੁਰੂ ਜਾਨ ਨਹੀਂ, ਸਾਨੂੰ ਜਾਨ ਨਾਲੋਂ ਵਧੇਰੇ ਆਪਣਾ ਧਰਮ ਪਿਆਰਾ ਲੱਗਦਾ। ਜੋ ਹੋਇਆ ਹਾਲਾਤ ਪੰਜਾਬ ਦੇ ਤੁਸੀਂ ਸਭ ਨੇ ਵੇਖੇ ਨੇ, ਦੁੱਖ ਬੜਾ ਹੋਇਆ, ਪਰ ਇੱਕ ਗੱਲੋਂ ਖੁਸ਼ੀ ਵੀ ਬੜੀ ਹੋਈ। ਉਹ ਖੁਸ਼ੀ ਕਿਸ ਗੱਲ ਦੀ ਸੀ ਕਿ ਸਤਿਗੁਰਾਂ ਦੀ ਕਿਰਪਾ ਨਾਲ ਅਸੀਂ ਸਾਰੀਆਂ ਜਥੇਬੰਦੀਆਂ ਨੂੰ, ਜਾਂ ਇਹ ਕਹਿ ਲਓ ਸਾਰੇ ਪੰਥ ਨੂੰ ਇੱਕ ਜਗ੍ਹਾ ਇਕੱਠੇ ਹੋਏ ਵੀ ਵੇਖਿਆ। ਸਭ ਇੱਕ ਜਗ੍ਹਾ ਇਕੱਠੇ ਹੋ ਗਏ, ਸਾਰਿਆਂ ਨੇ ਆਪਣੀ ਦਵੈਸ਼ ਭੁਲਾ ਦਿੱਤੀ, ਈਰਖਾ ਛੱਡ ਦਿੱਤੀ। ਜਿਨ੍ਹਾਂ ਨੇ ਕਦੇ ਇੱਕ ਦੂਜੇ ਨੂੰ ਫਤਿਹ ਨਹੀਂ ਸੀ ਬੁਲਾਈ, ਉਹਦੇ ਵਿੱਚ ਸਭ ਇਕੱਠੇ ਸਨ। ਸਾਰੀਆਂ ਜਥੇਬੰਦੀਆਂ, ਸਾਰੀਆਂ ਸੰਪਰਦਾਵਾਂ, ਸਾਰੇ ਇਕੱਠੇ ਹੋ ਕੇ ਤੁਰੇ। ਇਹ ਮਸਲਾ ਏਦਾਂ ਦਾ ਸੀ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਦੀ ਗੱਲ ਆ ਗਈ, ਸਾਰੀ ਸਿੱਖ ਕੌਮ ਜਾਗ ਗਈ। ਹੁਣ ਵੀ ਜਗ੍ਹਾ ਜਗ੍ਹਾ ਤੇ ਪੇਪਰਾਂ ਤੇ ਪੜ੍ਹ ਰਹੇ ਹਾਂ, ਵਾਦ ਵਿਵਾਦ ਚੱਲ ਰਿਹਾ। ਬੜੇ ਨੇ ਜਿਹੜੇ ਆ ਰਹੇ ਨੇ ਇੱਧਰ ਨੂੰ। ਮੈਂ ਹਮੇਸ਼ਾ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਹੈ, ਜਿੱਥੋਂ ਤੱਕ ਹੋ ਸਕਦਾ ਸ਼ਾਂਤੀ ਰੱਖੀ ਜਾਵੇ। ਸਭ ਨੂੰ ਬੇਨਤੀਆਂ ਕਰੋ ਪਿਆਰ ਨਾਲ ਵੀ ਆ ਜਾਓ, ਅਸਲੀ ਘਰ 'ਚ ਆ ਜਾਓ ਮੁੜ ਕੇ। ਅਜੇ ਵੀ ਕੁਛ ਨਹੀਂ ਵਿਗੜਿਆ, ਕਿਉਂਕਿ ਮੈਂ ਪਹਿਲਾਂ ਵੀ ਅਰਜ਼ ਕਰਦਾ ਰਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਕਲਗੀਆਂ ਤੇ ਅੱਜ ਵੀ ਪੂਜੀਆਂ ਜਾ ਰਹੀਆਂ। ਹੁਣ ਪੇਪਰਾਂ 'ਚ ਪੜ੍ਹਿਆ ਆਪਾਂ ਸਭ ਨੇ ਵੀ ਕੈਨੇਡਾ ਮਹਾਰਾਜ ਦੀ ਕਲਗੀ ਪਈ ਆ, ਕਹਿੰਦੇ ਲੈ ਕੇ ਆਉਣੀ ਕੈਨੇਡਾ ਵਿੱਚ। 11 ਮੈਂਬਰੀ ਕਮੇਟੀ ਬਣਾ ਕੇ ਉੱਥੇ ਭੇਜਣੀ ਹੈ ਵੀ ਉਹ ਕਲਗੀ ਪੰਜਾਬ ਵਿੱਚ ਆਵੇ। ਸਿੱਖ ਕਹਿੰਦੇ ਨੇ ਅਸੀਂ ਉਹਨੂੰ ਮੱਥਾ ਟੇਕਣਾ ਜਿਹੜੀ ਗੁਰੂ ਗੋਬਿੰਦ ਸਿੰਘ ਦੇ ਸੀਸ ਤੇ ਲੱਗ ਗਈ। ਕਿੰਨਾ ਪਿਆਰ ਸਤਿਗੁਰਾਂ ਦੇ ਪਾਏ ਹੋਏ ਚਰਨਾਂ ਵਿੱਚ ਜੋੜੇ ਅੱਜ ਵੀ ਪੂਜੇ ਜਾਂਦੇ। ਹੁਣ ਆਪ ਨਿਰਣਾ ਕਰਕੇ ਵੇਖ ਲੈਣ, ਕਲਗੀਆਂ ਲਾ ਕੇ ਬਾਟਾ ਰੱਖ ਕੇ ਜਾਂ ਉਦਾਂ ਦੀ ਨਕਲ ਕਰਕੇ ਗੱਲ ਨਹੀਂ ਬਣਨੀ। ਇੱਥੇ ਕਲਗੀ ਲਾਈ ਆ, ਪਤਾ ਹੀ ਨਹੀਂ ਕਿੰਨੇ ਕੁ ਪੁਤਲੇ ਸਾੜ ਦਿੱਤੇ ਨੇ ਸਿੱਖਾਂ ਨੇ, ਉਹਨੇ ਉਹਨੂੰ ਮੱਥੇ ਨਹੀਂ ਟਿਕੇ ਹੋਣੇ। ਪਰ ਇੱਕ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਨ, ਪੂਰੇ ਤੇ ਅਧੂਰੇ ਦਾ ਪਤਾ ਇੱਥੋਂ ਹੀ ਲੱਗ ਜਾਂਦਾ। ਉੱਥੇ ਪਤਾ ਹੀ ਨਹੀਂ, ਅੱਜ ਤੱਕ ਵੀ ਸੰਗਤਾਂ ਸੱਚੇ ਪਾਤਸ਼ਾਹ ਦੇ ਵਸਤਰਾਂ ਨੂੰ ਪੂਜ ਰਹੀਆਂ ਨੇ, ਉਹਨਾਂ ਦੇ ਪਏ ਹੋਏ ਚਰਨਾਂ ਦੇ ਜੋੜਿਆਂ ਨੂੰ ਪੂਜਿਆ ਜਾ ਰਿਹਾ ਹੈ। ਪਰ ਇੱਥੇ ਇੱਕ ਦਿਨ ਕਲਗੀ ਲਾ ਲਈ, ਇੱਕ ਦਿਨ ਮਾੜਾ ਜਿਹਾ ਮਹਾਰਾਜ ਵਾਲਾ ਸਵਾਗ ਬਣਾ ਲਿਆ, ਕਹਿੰਦੇ ਤੇ ਹੋਣਗੇ ਵੀ ਪੰਗਾ ਹੀ ਪਾ ਲਿਆ। ਇੱਕ ਦਿਨ ਪਰ ਸੱਚੇ ਪਾਤਸ਼ਾਹ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਵਾਂ ਰਾਹ ਚਲਾਇਆ। ਅਸਲ ਕਾਰਨ ਪਤਾ ਕੀ ਹੈ? ਸਾਡੇ ਅੰਮ੍ਰਿਤਧਾਰੀ ਸਿੰਘ ਜਦੋਂ ਉਹਨਾਂ ਨੂੰ ਕਹਿੰਦੇ ਆ ਨਾ, ਤੁਸੀਂ ਅੰਮ੍ਰਿਤ ਛਕੋ, ਸਿੰਘ ਸਜੋ, ਇਹ ਮਰਿਆਦਾ। ਉਹ ਬਾਬੇ ਨੇ ਸੋਚਿਆ ਮੇਰੇ ਚੇਲੇ ਵੀ ਕਹਿੰਦੇ ਹੋ ਜਾਣਗੇ ਵੀ ਅਸੀਂ ਵੀ ਅੰਮ੍ਰਿਤ ਛਕਿਆ ਹੋਇਆ, ਜੇ ਤੁਸੀਂ ਛਕਿਆ ਸਿੱਖੋ, ਅਸੀਂ ਵੀ ਅੰਮ੍ਰਿਤ ਛਕਿਆ ਹੋਇਆ। ਤੇ ਗੁਰੂ ਸੱਚੇ ਪਾਤਸ਼ਾਹ ਨੇ ਇੱਕ ਸਿੱਖ ਦੇ ਗਲ ਵਿੱਚ ਸ੍ਰੀ ਸਾਹਿਬ ਪਵਾ ਦਿੱਤੀ, ਇੱਕ ਨਿਤਨੇਮ ਵਾਲੀ ਪੋਥੀ ਸਾਹਿਬ ਗੁਟਕਾ। ਨਿਤਨੇਮ ਕਰੇ ਸੰਤ ਬਣ, ਸਵੇਰੇ ਸੰਤ ਲੱਗੇ, ਜਦੋਂ ਸ਼ਸਤਰ ਚਲਾਵੇ ਸ੍ਰੀ ਸਾਹਿਬ ਪਾ ਕੇ ਘਰੋਂ ਤੁਰੇ, ਉਦੋਂ ਏਦਾਂ ਲੱਗੇ ਵੀ ਸਿਪਾਹੀ ਜਾ ਰਿਹਾ, ਸੰਤ ਤੇ ਸਿਪਾਹੀ ਮੇਰਾ ਸਿੱਖ ਹੋਏਗਾ, ਅਧੂਰਾ ਨਹੀਂ। ਨਾ ਕੱਲਾ ਸੰਤ ਤੇ ਨਾ ਕੱਲਾ ਸਿਪਾਹੀ, ਮੇਰਾ ਸਿੱਖ ਨਿਤਨੇਮ ਕਰੇ ਤੇ ਲੱਗੇ ਸੰਤ ਬੈਠਾ ਨਿਤਨੇਮ ਕਰਦਾ। ਬੱਚੇ ਆਖਣ ਬਾਪੂ ਬਾਪੂ ਨਹੀਂ, ਸੰਤ ਵੀ ਨਾਲ ਹੀ ਆ, ਸੰਤ ਉਹੀ ਆ ਭਾਈ, ਭਜਨ ਕਰਨ ਵਾਲਾ, ਸਿਮਰਨ ਕਰਨ ਵਾਲਾ। ਹਰ ਕੋਈ ਸੰਤ ਬਣੇ, ਬੱਚੇ ਬਣਨ, ਬੀਬੀਆਂ ਸੰਤ ਬਣ, ਭਾਈ ਬਣਨ ਸੰਤ। ਸੱਚੇ ਪਾਤਸ਼ਾਹ ਨੇ ਸੰਤਾਂ ਦੀ ਡੈਫੀਨੇਸ਼ਨ ਇਹੀ ਦੱਸੀ ਹੈ, ਹੋਰ ਕੋਈ ਚੋਲੇ ਨਾਲ ਤਾਂ ਨਹੀਂ ਸੰਤ ਬਣਦਾ। ਤੇ ਉਪਰਾਲਾ ਕਰਨਗੇ ਸਾਰੇ ਗੱਲ ਬਣ ਜਾਏਗੀ। ਹੁਣ ਵੀ ਸੰਤ ਲੱਗੇ ਆ, ਕਰ ਰਹੇ ਨੇ ਉਪਰਾਲਾ, ਗੁਰੂ ਸਾਹਿਬ ਕਿਰਪਾ ਕਰਨ, ਸਿਆਸਤ ਦੇ ਰੰਗ ਤੋਂ ਬਚੇ ਰਹਿਣ, ਫਿਰ ਤੇ ਕੁਝ ਹੋ ਸਕਦਾ। ਜੇ ਇਹ ਵੀ ਉਧਰ ਨੂੰ ਵੜ ਗਏ ਤੇ ਫਿਰ ਤੇ ਬਸ ਚੜ੍ਹਦੀ ਕਲਾਈ ਆ। ਅੱਜ ਵੇਖੀਦਾ ਸੰਤਾਂ ਨੂੰ, ਕਈ ਵਾਰੀ ਮੀਟਿੰਗਾਂ 'ਚ ਜਾਈਦਾ, ਸਾਰੀ ਮੀਟਿੰਗ ਇਕੱਠੀ ਹੋਈ ਹੋਏਗੀ, ਫਿਰ ਅਫਸਰਾਂ ਨਾਲ ਇਕੱਲਾ ਇਕੱਲਾ ਗੱਲ ਕਰਨ ਜਾਏਗਾ ਅੰਦਰ। ਮੈਂ ਫਿਰ ਉੱਥੇ ਕਈ ਵਾਰੀ ਬੇਨਤੀ ਕੀਤੀ ਹੈ, ਮੈਂ ਕਿਹਾ ਜਦੋਂ ਸੰਤ ਸਮਾਜ ਸਾਰਾ ਇਕੱਠਾ ਇੱਥੇ ਗੱਲ ਕਰਦਾ, ਫਿਰ ਇਕੱਲੇ ਇਕੱਲੇ ਤੁਸੀਂ ਕਿਉਂ ਵੱਡੇ ਵੱਡੇ ਲੀਡਰਾਂ ਨੂੰ ਮਿਲਦੇ? ਇਕੱਲੇ ਇਕੱਲੇ ਨੂੰ ਆਪਣੀ ਗੱਲ ਕਰਨ ਦੀ ਕੀ ਲੋੜ? ਪਰ ਚਲੋ, ਸੱਚੇ ਪਾਤਸ਼ਾਹ ਮਿਹਰ ਕਰਨ, ਆ ਹੁਣ 19 ਤਰੀਕ ਦਾ ਸਮਾਂ ਰੱਖਿਆ ਸਭ ਨੇ ਉਸ ਵੇਲੇ ਉੱਥੇ ਬੇਨਤੀ ਸਾਰਿਆਂ ਨੇ ਕੀਤੀ ਆ ਸਾਰੇ ਮੁਖੀਆਂ ਨੂੰ ਵੀ ਕਰੜਾ ਜਿਹਾ ਫੈਸਲਾ ਲਓ, ਭਾਵੇਂ ਜਿੰਨਾ ਮਰਜ਼ੀ ਮੁਸ਼ਕਲ ਦਾ ਸਮਾਂ ਆ ਜਾਵੇ, ਡਟ ਕੇ ਗ੍ਰਿਫਤਾਰੀਆਂ ਦਿਓ ਸਾਰੇ। ਤੇ ਸੱਚੇ ਪਾਤਸ਼ਾਹ ਨੇ ਜੇ ਕਿਰਪਾ ਕੀਤੀ ਕੋਈ ਨਾ ਕੋਈ ਹੱਲ ਇਸ ਗੱਲ ਦਾ ਨਿਕਲ ਆਵੇ, ਮਹਾਰਾਜ ਕਿਰਪਾ ਕਰ ਦੇਣ, ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਦੇਣ। ਸੋ ਸਤਸੰਗ ਜੀ, ਤਰ੍ਹਾਂ ਤਰ੍ਹਾਂ ਦੇ ਲੋਕ ਹਨ। ਮਹਾਰਾਜ ਕਹਿੰਦੇ ਨੇ ਜਦੋਂ ਤੂੰ ਸਿਮਰਨ ਕਰੇ ਸੰਤ ਲੱਗੇ, ਜਦੋਂ ਸ੍ਰੀ ਸਾਹਿਬ ਪਾ ਕੇ ਬਾਹਰ ਨੂੰ ਤੁਰੇ ਉਦੋਂ ਤੂੰ ਛਪਾਈ ਵੀ। ਅੰਮ੍ਰਿਤ ਛਕਾਇਆ, ਪੰਜ ਕਕਾਰ ਪਵਾਏ। ਇਹ ਸਿਮਰਨ ਕਰਨ ਵੇਲੇ ਸੰਤ ਤੇ ਭਾਵੇਂ ਬਣ ਜਾਣ, ਪਰ ਜਿਹੜਾ ਲੌਕਟ ਜਿਹਾ ਗਲ ਚ ਪਾਈ ਫਿਰਦੇ ਨੇ, ਉਹ ਮਾਰ ਕੇ ਮੁਕਾਬਲਾ ਕਿਵੇਂ ਕਰਨਗੇ? ਆਖੋ ਸਤਨਾਮ। ਮਹਾਰਾਜ ਨੇ ਤੇ ਇਕੱਲੇ ਇਕੱਲੇ ਸਿੰਘ ਨੂੰ ਸ੍ਰੀ ਸਾਹਿਬ ਪਵਾਈ ਹੋਈ ਆ। ਸੱਚੇ ਪਾਤਸ਼ਾਹ ਨੇ ਏਦਾਂ ਦਾ ਖਾਲਸਾ ਪੰਥ ਸਜਾਇਆ, ਉਦੋਂ ਦੀ ਬਣਾਈ ਹੋਈ ਮਰਿਆਦਾ 1699 ਦੀ ਅੱਜ ਤੱਕ ਚੱਲਦੀ ਆ ਰਹੀ, ਅੱਜ ਵੀ ਅੰਮ੍ਰਿਤ ਸੰਚਾਰ ਹੋ ਰਿਹਾ। ਇੱਥੇ ਤੇ ਇੱਕ ਰਾਤ ਨਹੀਂ ਲੰਘੀ, 3 ਘੰਟੇ ਨਹੀਂ ਲੰਘੇ, ਹੁਣ ਸਿੱਖ ਜਗਤ ਚ ਹਾਹਾਕਾਰ ਮਚ ਗਈ। ਆ ਉਹ ਜਾਮ ਪਿਆਏ ਨੂੰ 3 ਘੰਟੇ ਨਹੀਂ ਲੰਘੇ, ਹੁਣ ਹਾਹਾਕਾਰ ਮਚ ਗਈ। ਇੱਥੇ 300 ਸਾਲ ਤੋਂ ਵੀ ਉੱਪਰ ਹੋ ਗਿਆ, ਉਹ ਮਰਿਆਦਾ ਅੱਜ ਤੱਕ ਚੱਲਦੀ ਆ ਰਹੀ ਆ। ਖੁਸ਼ਹਾਲ ਇੱਥੋਂ ਹੀ ਪਤਾ ਲੱਗਦਾ ਕੱਚਿਆਂ ਦਾ ਤੇ ਪੱਕਿਆਂ ਦਾ, ਇੱਥੋਂ ਹੀ ਪਤਾ ਲੱਗਦਾ ਪਿਆੜਿਓ। ਸੱਚੇ ਪਾਤਸ਼ਾਹ ਜੋ ਮਰਿਆਦਾ ਬਣਾ ਗਏ, ਜੋ ਲੀਹ ਪਾ ਗਏ, ਉਹ ਅੱਜ ਤੱਕ ਉਵੇਂ ਜਿਵੇਂ ਚੱਲ ਰਹੀ, ਅੱਜ ਵੀ ਅੰਮ੍ਰਿਤ ਸੰਚਾਰ ਹੋ ਰਿਹਾ, ਅੱਜ ਵੀ ਉਸੇ ਤਰ੍ਹਾਂ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੰਮ੍ਰਿਤ ਛਕਿਆ, ਇੱਥੇ ਕਿੱਡੇ ਕਿੱਡੇ ਕਮਾਈਆਂ ਵਾਲੇ ਮਹਾਂਪੁਰਸ਼ ਹੋਏ, ਜੋ ਸਾਡੇ ਕੋਲ ਵਿਰਸਾ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸੂਰਮੇ ਲੱਭ ਪੈਣਗੇ ਮੁੜ ਕੇ, ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ ਸਿੱਖਾਂ ਕੋਲ ਹੀ ਹੋਇਆ, ਇਹੋ ਜਿਹਾ ਹੋਰ ਨੀ ਕਿਤੇ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸ਼ਹੀਦ, ਭਾਈ ਮਨੀ ਸਿੰਘ ਵਰਗੇ ਸ਼ਹੀਦ, ਭਾਈ ਤਾਰੂ ਸਿੰਘ ਜੀ ਵਰਗੇ ਖੋਪਰੀਆਂ ਲਹਾਉਣ ਵਾਲੇ ਸ਼ਹੀਦ, ਗਲਾਂ ਚ ਬੱਚਿਆਂ ਦੇ ਟੋਟੇ ਟੋਟੇ ਕਰਾਣ ਕਰਾ ਕੇ ਹਾਰ ਪਵਾਉਣ ਵਾਲੀਆਂ ਬੀਬੀਆਂ ਸ਼ਹੀਦ, ਇਹੋ ਜਿਹੇ ਸ਼ਹੀਦ ਨਹੀਂ ਹੋਏ ਕਿਤੇ। ਜਿਹੜਾ ਮਰਜ਼ੀ ਇਤਿਹਾਸ ਪੜ੍ਹ ਕੇ ਵੇਖ ਲਓ, ਕਿਸੇ ਧਰਮ ਨੂੰ ਵਾਚ ਕੇ ਵੇਖ ਲਓ, ਤੇ ਨਾ ਗੁਰਮੁਖੋ ਇਹੋ ਜਿਹੇ ਕਮਾਈ ਵਾਲੇ ਲੱਭਣੇ ਨੇ। ਧੰਨ ਸੰਤ ਬਾਬਾ ਅਤਰ ਸਿੰਘ ਜੀ, ਧੰਨ ਬਾਬਾ ਆਨੰਦ ਸਿੰਘ ਜੀ, ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਧੰਨ ਬਾਬਾ ਜਵਾਲਾ ਸਿੰਘ ਵਰਗੇ, ਇਹੋ ਜਿਹੇ ਕਮਾਈਆਂ ਵਾਲੇ ਵੀ ਜੇ ਹੋਏ ਨੇ, ਸਿਮਰਨ ਕਰਨ ਵਾਲੇ ਇੱਕ ਇੱਕ ਸਾਲ ਦਾ ਚੌਂਕੜਾ ਮਾਰਨ ਵਾਲੇ ਹੋਏ ਨੇ, ਉਹ ਵੀ ਸਿੱਖ ਧਰਮ ਵਿੱਚ ਹੀ ਹੋਏ। ਸ਼ਹੀਦ ਵੀ ਵੇਖ, ਇਸੇ ਕਰਕੇ ਤੁਹਾਨੂੰ ਪਤਾ 3 ਸੰਗਰਾਂਦਾਂ ਪਹਿਲਾਂ ਇੱਕ ਧਾਰਨਾ ਪੜ੍ਹੀ ਸੀ, ਅੱਜ ਦੁਬਾਰਾ ਪੜ੍ਹੋ। ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰਤ ਖਾਇਆ ਅੰਮ੍ਰਿਤ ਨੇ, ਪਿਤਾ ਮੈਂ ਕੀ ਆਖਾਂ, ਕੀ ਅਸਰਤ ਖਾਇਆ ਅੰਮ੍ਰਿਤ ਨੇ, ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰੂ ਦਿਖਾਇਆ ਅੰਮ੍ਰਿਤ ਨੇ, ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਅਸਰੂ ਦਿਖਾਇਆ ਅੰਮ੍ਰਿਤ ਨੇ। ਅਸੀਂ ਮੂਹੇ ਸਾਂ ਸਿਮਕੇ ਸਾਂ, ਮੋਹ ਸਾਂ ਸਿਮ
ਮੁੱਕੇ ਸਾਂਸਾ ਮੁੜ ਕੇ ਪਾਇਆ ਅੰਮ੍ਰਿਤ ਨੇ ਮੋਏ ਸਾਂਸੀ ਮੁੱਕੇ ਸਾਂਸਾ ਮੁੜ ਕੇ ਪਾਇਆ ਅੰਮ੍ਰਿਤ ਨੇ ਮੋਏ ਸਾਂਸੀ ਮੁੱਕੇ
ਬੋਲੋ
ਗਿੱਦੜਾ ਵਾਂਗੂ ਜਿਉਂਦੇ ਸਾਂ ਸਾਨੂੰ ਸ਼ੇਰ ਬਣਾਇਆ ਅੰਮ੍ਰਿਤ ਨੇ ਗਿੱਦੜਾ ਵਾਂਗੂ ਜਿਉਂਦੇ ਸਾਂ ਸ਼ੇਰ ਬਣਾਇਆ ਅੰਮ੍ਰਿਤ ਨੇ
ਗਿੱਦੜਾ ਵਾਂਗੂ ਜਿਉਂਦੇ ਸਾਂ
ਸਾਨੂੰ
ਸ਼ੇਰ ਬਣਾਇਆ ਅੰਮ੍ਰਿਤ ਨੇ ਗਿੱਦੜਾ ਵਾਂਗੂ ਜਿਉਂਦੇ
ਅਸਰ ਦਿਖਾਇਆ ਅੰਮ੍ਰਿਤ ਨੇ ਪਿਤਾ ਮੈਂ ਕੀ ਅੱਖਾਂ ਕੀ ਅਸਰ ਦਿਖਾਇਆ ਅੰਮ੍ਰਿਤ ਨੇ
ਕੀ ਅਸਰ ਦਿਖਾਇਆ ਅੰਮ੍ਰਿਤ ਨੇ ਮਰ ਚੁੱਕਾ ਸੀ ਭਾਰਤ ਸਦੀਆਂ ਤੋਂ ਸਾਹ ਮੁੜ ਕੇ ਪਾਇਆ ਅੰਮ੍ਰਿਤ ਨੇ ਅਸੀਂ ਮੂਏ ਸਾਂ ਅਸੀਂ ਮੁੱਕੇ ਸਾਂ ਸਾਨੂੰ ਅਮਰ ਬਣਾਇਆ ਅੰਮ੍ਰਿਤ ਨੇ ਅਸੀਂ ਗਿੱਦੜਾਂ ਵਾਂਗੂ ਜਿਉਂਦੇ ਸਾਂ ਸਾਨੂੰ ਸ਼ੇਰ ਬਣਾਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਗੁਰਮੁਖੋ ਅਨੇਕਾਂ ਸੂਰ ਵੀਰ ਯੋਧੇ ਪੈਦਾ ਹੋਏ ਉਹ ਖੰਡੇ ਵਾਲੀ ਧਾਰ ਵਿੱਚ ਮਹਾਰਾਜ ਨੇ ਐਸੀ ਸ਼ਕਤੀ ਆਪਣੇ ਖਾਲਸੇ ਵਿੱਚ ਆਪਣੀ ਉਮਤ ਵਿੱਚ ਭਰ ਦਿੱਤੀ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਜੀ ਸ਼ਹੀਦੀ ਪੁਰਬ ਹੈ ਮਹਾਰਾਜ ਦੀ ਚੜ੍ਹਦੀ ਕਲਾ ਬਰਦਾਸ਼ਤ ਨਹੀਂ ਸੀ ਕੀਤੀ ਜਹਾਂਗੀਰ ਬਾਦਸ਼ਾਹ ਨੇ ਉਹ ਨਹੀਂ ਸੀ ਚਾਹੁੰਦਾ ਕਿ ਇਸਲਾਮ ਧਰਮ ਤੋਂ ਬਿਨਾਂ ਕਿਸੇ ਹੋਰ ਧਰਮ ਦੇ ਆਗੂ ਦਾ ਇੰਨਾ ਸਤਿਕਾਰ ਹੋਵੇ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਸਤਿਕਾਰ ਹੋ ਰਿਹਾ ਸਮੇਂ ਦੀਆਂ ਸਰਕਾਰਾਂ ਨੇ ਚੜ੍ਹਦੀ ਕਲਾ ਬਰਦਾਸ਼ਤ ਨਾ ਕੀਤੀ ਤੇ ਸਤ ਸੰਗਤ ਜੀ ਜਹਾਂਗੀਰ ਬਾਦਸ਼ਾਹ ਨੇ ਬਹਾਨਾ ਬਣਾਇਆ ਫਿਰ ਚੰਦੂ ਦਾ ਇੱਕ ਤੇ ਚੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਸੀ ਲਿਆ ਇਹ ਗੱਲ ਸੀ ਤੇ ਦੂਸਰਾ ਜਹਾਂਗੀਰ ਬਾਦਸ਼ਾਹ ਚਾਹੁੰਦਾ ਹੀ ਨਹੀਂ ਸੀ ਉਹ ਵੀ ਬਹਾਨਾ ਲੱਭਦਾ ਰਹਿੰਦਾ ਸੀ ਕਿਵੇਂ ਨਾ ਕਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਇੱਥੇ ਬੁਲਾ ਕੇ ਮੈਂ ਖਤਮ ਕਰਦਿਆਂ ਸ਼ਹੀਦ ਕਰਦਿਆਂ ਉਹਨੇ ਆਪਣੀ ਡਾਇਰੀ ਦੇ ਵਿੱਚ ਲਿਖਿਆ ਆਪ ਜਿਹੜੀ ਉਹ ਡਾਇਰੀ ਲਿਖਦਾ ਹੁੰਦਾ ਸੀ ਤੁਜ ਕੇ ਜਹਾਂਗੀਰੀ ਉਹਦੀ ਇੱਕ ਕਿਤਾਬ ਆ ਆਪਣੇ ਹੱਥ ਲਿਖਦਾ ਉਹਨੇ ਉਹਦੇ ਵਿੱਚ ਲਿਖਿਆ ਕਿ ਮੈਂ ਗੁਰੂ ਅਰਜਨ ਦੇਵ ਦੀ ਚੜ੍ਹਦੀ ਕਲਾ ਬਰਦਾਸ਼ਤ ਨਹੀਂ ਸਾਂ ਕਰਦਾ ਮੈਂ ਖੁਦ ਹੁਕਮ ਦੇ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਵਾਇਆ ਸੀ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਅੰਤ ਸੰਗਤਾਂ ਨਤਮਸਤਕ ਹੋਣ ਵਾਸਤੇ ਆਉਂਦੀਆਂ ਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੀ ਜਵਾਨ ਹੋ ਰਹੇ ਸਨ ਪੰਡਤਾਂ ਨੂੰ ਭੇਜਿਆ ਚੰਦੂ ਨੇ ਮੇਰੀ ਲੜਕੀ ਦਾ ਰਿਸ਼ਤਾ ਕਰਕੇ ਆਇਓ ਮੇਰੇ ਵਰਗਾ ਘਰ ਹੋਵੇ ਚੰਦੂ ਜਹਾਂਗੀਰ ਬਾਦਸ਼ਾਹ ਦਾ ਦੀਵਾਨ ਸੀ
ਰਿਸ਼ਤਾ ਕਰਨ ਵਾਸਤੇ ਆਏ ਪੰਡਤ ਲੱਭਦੇ ਰਹੇ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ। ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿੰਦੇ ਅਸੀਂ ਤੁਹਾਡੇ ਸਾਹਿਬਜ਼ਾਦੇ ਨਾਲ ਰਿਸ਼ਤਾ ਕਰਨਾ ਹੈ, ਚੰਦੂ ਦੀ ਲੜਕੀ ਦਾ, ਦੀਵਾਨ ਚੰਦੂ ਦੀ। ਮਹਾਰਾਜ ਕਹਿੰਦੇ ਤੁਹਾਡੀ ਮਰਜ਼ੀ ਹੈ। ਉਹ ਹੁਣ ਗੱਲ ਕਰਕੇ ਤੈਅ ਕਰਕੇ ਚਲੇ ਗਏ। ਕਹਿੰਦੇ ਸ਼ਗਨ ਲੈ ਕੇ ਆਵਾਂਗੇ, ਤੁਹਾਡੇ ਸਾਹਿਬਜ਼ਾਦੇ ਨੂੰ ਸ਼ਗਨ ਲਾ ਜਾਵਾਂਗੇ। ਵਾਪਸ ਚਲੇ ਗਏ। ਇੱਧਰ ਸਾਧ ਸੰਗਤ ਚੰਦੂ ਨੂੰ ਜਦੋਂ ਆ ਕੇ ਦੱਸਿਆ, ਗੁਰੂ ਅਰਜਨ ਦੇਵ ਮਹਾਰਾਜ ਦੇ ਸਪੁੱਤਰ ਸਾਹਿਬਜ਼ਾਦੇ ਦੇ ਨਾਲ ਅਸੀਂ ਤੁਹਾਡੀ ਲੜਕੀ ਦਾ ਰਿਸ਼ਤਾ ਕਰ ਆਇਆ। ਚੰਦੂ ਨੂੰ ਗੁੱਸਾ ਚੜ ਗਿਆ। ਉਹ ਕਹਿਣ ਲੱਗਾ, ਇਹ ਕੀ ਕਰ ਆਏ ਹੋ? ਮੇਰੀ ਧੀ ਤੇ ਚਵਾਰੇ ਦੀ ਇੱਟ ਸੀ। ਮੇਰਾ ਘਰ ਚਵਾਰਾ ਤੇ ਗੁਰੂ ਘਰ ਮੋਰੀ ਸਮਾਨ ਫਕੀਰ। ਉਹਦੇ ਘਰ ਵਿੱਚ ਮੇਰੀ ਧੀ ਜਾਏਗੀ, ਮੋਰੀ ਹੁੰਦੀ ਆ ਖਿੜਕੀ। ਆਪਣੇ ਘਰ ਨੂੰ ਚਵਾਰਾ ਦੱਸਦਾ, ਗੁਰੂ ਘਰ ਨੂੰ ਮੋਰੀ ਹੀ ਦੱਸਦਾ ਚੰਦੂ। ਪੰਡਤਾਂ ਨੂੰ ਗੁੱਸੇ ਹੋਇਆ ਤੇ ਕਹਿਣ ਲੱਗਾ, ਤੁਸੀਂ ਇਹ ਕੀ ਕਰ ਰਹੇ ਹੋ? ਧੀ ਇੱਕ ਸੀ ਚਵਾਰੇ ਦੀ, ਮੇਰੀ ਧੀ ਚਵਾਰੇ ਦੀ ਇੱਟ, ਉਹ ਤੁਸੀਂ ਲਾ ਮੋੜੀ ਨੂੰ ਆਏ। ਧੀ ਇੱਕ ਸੀ ਚਵਾਰੇ, ਚਵਾਰੇ ਦੀ ਇੱਟ ਮੋਰੀ ਸਮਾਨ ਫਕੀਰ ਦੇ ਘਰ ਵਿੱਚ ਰਿਸ਼ਤਾ ਕਰ ਆਇਓ। ਉਹ ਕਹਿਣ ਲੱਗੇ, ਜੀ ਹੁਣ ਤੇ ਸ਼ਗਨ ਪਾ ਕੇ ਆਉਣਾ, ਦੱਸੋ। ਉਸ ਵੇਲੇ ਵਿੱਚ ਜਿਹੜਾ ਰਿਸ਼ਤਾ ਨਾਤਾ ਇੱਕ ਵਾਰੀ ਹੋ ਜਾਂਦਾ ਸੀ, ਉਹ ਮੁੜ ਕੇ ਟੁੱਟਦਾ ਨਹੀਂ ਸੀ। ਤੇ ਸਾਧ ਸੰਗਤ ਜੀ ਸ਼ਗਨ ਲੈ ਕੇ ਭੇਜੇ ਪੰਡਿਤ ਬ੍ਰਾਹਮਣ। ਇੱਧਰ ਸੰਗਤ ਨੂੰ ਪਤਾ ਲੱਗਾ, ਸੰਗਤ ਨੇ ਫਿਰ ਇੱਕ ਚਿੱਠੀ ਲਿਖ ਕੇ ਭੇਜੀ ਗੁਰੂ ਅਰਜਨ ਦੇਵ ਮਹਾਰਾਜ। ਕਹਿੰਦੇ, ਸੱਚੇ ਪਾਤਸ਼ਾਹ, ਇਹ ਹੰਕਾਰੀ ਚੰਦੂ ਆਪਣੇ ਘਰ ਨੂੰ ਚਵਾਰਾ ਤੇ ਗੁਰੂ ਘਰ ਨੂੰ ਮੋਰੀ ਦੱਸਦਾ, ਇਹਦੀ ਲੜਕੀ ਦਾ ਰਿਸ਼ਤਾ ਤੁਸੀਂ ਕਬੂਲ ਨਾ ਕਰਿਓ। ਮਹਾਰਾਜ, ਇਹ ਸਾਡੀ ਸੰਗਤ ਦੀ ਬੇਨਤੀ ਆ, ਇਹਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਾ ਕਰਿਓ। ਤੇ ਸੱਚੇ ਪਾਤਸ਼ਾਹ ਨੇ ਸੰਗਤ ਨੂੰ ਮੁੱਖ ਰੱਖਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕੋਲ ਜਦੋਂ ਪੰਡਿਤ ਪਹੁੰਚੇ, ਕਹਿਣ ਲੱਗੇ, ਜੀ ਸ਼ਗਨ ਲਾਉਣ ਆਏ ਆ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਪੰਡਤੋ ਵਾਪਸ ਮੁੜ ਜਾਓ, ਤੁਹਾਡਾ ਸ਼ਗਨ ਹੁਣ ਪ੍ਰਵਾਨ ਨਹੀਂ ਹੋਣਾ। ਕਹਿੰਦੇ, ਜੀ ਕੀ ਗੱਲ? ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਸੰਗਤ ਦਾ ਸਾਨੂੰ ਹੁਕਮ ਆ ਕਿ ਇਹਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ, ਅਸੀਂ ਰਿਸ਼ਤਾ ਨਹੀਂ ਲੈਣਾ। ਉਹਨੂੰ ਆਖੋ ਆਪਣੇ ਵਰਗਾ ਧਨਾੜ ਘਰ ਲੱਭ ਲਵੇ ਕੋਈ। ਚੰਦੂ ਬੜਾ ਹੰਕਾਰਿਆ ਹੋਇਆ ਸੀ, ਚਾਰ ਪੈਸੇ ਆ ਜਾਣ ਮਨ ਵਿੱਚ ਮਾਨ ਆ ਜਾਂਦਾ, ਮੇਰੇ ਵਰਗਾ ਕੋਈ ਨਹੀਂ। ਪਰ ਮਾਨ ਮੁਨੀ ਮੁਨਵਰ ਗਲੇ, ਮਾਨ ਸਭੇ ਕੋ ਖਾਏ। ਇਹ ਵੱਡਿਆਂ ਵੱਡਿਆਂ ਨੂੰ ਖਤਮ ਕਰ ਦਿੰਦਾ ਜਦੋਂ ਹੰਕਾਰ ਆ ਜਾਵੇ, ਮਾਨ ਆ ਜਾਵੇ। ਇਸੇ ਕਰਕੇ ਗੁਰਸਿੱਖ ਨੂੰ ਮਨ ਦੀ ਗਰੀਬੀ ਗਰੀਬੀ ਰੱਖਣੀ ਚਾਹੀਦੀ ਹੈ, ਗਰੀਬੀ ਗਹਿਣਾ ਹੁੰਦੀ ਹੈ ਗੁਰਸਿੱਖ ਦਾ। ਕਬੀਰ ਸਾਹਿਬ ਜੀ ਦੇ ਸਲੋਕ ਆਪਾਂ 40 ਸਲੋਕ ਵਿਚਾਰੇ ਸੀ ਪਿਛਲੀ ਸੰਗਰਾਂਦ ਤੇ ਸਮੇਂ ਦਿਆਂ ਹਾਲਾਤਾਂ ਕਰਕੇ ਮੈਂ ਬੇਨਤੀ ਨਹੀਂ ਸੰ ਕਰ ਸਕਿਆ। ਇਸ ਸੰਗਰਾਂਦ ਤੇ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦੀ ਆਪਾਂ ਗੱਲ ਕਰਨੀ ਹੈ, ਉੱਥੇ ਮੇਰੀ ਇੱਛਾ ਕਿ ਥੋੜੇ ਜਿਹੇ ਕਬੀਰ ਜੀ ਦੇ ਸਲੋਕ ਵੀ ਅੱਗੇ ਵਿਚਾਰ ਕਰ ਲਈ ਜਾਵੇ, ਫਿਰ ਉਹ ਲੜੀਵਾਰ ਚੱਲਦੇ ਰਹਿਣਗੇ। 10-12 ਸਲੋਕ ਆਪਾਂ ਹਰ ਸੰਗਰਾਂਦ ਤੇ ਪਿੱਛੇ ਵਿਚਾਰਦੇ ਆਏ, ਪਿਛਲੀ ਸੰਗਰਾਂਦ ਤੇ ਨਹੀਂ ਸੀ ਵਿਚਾਰ। 40 ਸਲੋਕਾਂ ਤੱਕ ਬੇਨਤੀ ਕੀਤੀ ਹੈ। ਕਬੀਰ ਜੀ ਦਾ 41ਵਾਂ ਸਲੋਕ ਇੱਥੋਂ ਸ਼ੁਰੂ ਹੁੰਦਾ, ਇਹਦੇ ਵਿੱਚ ਇਹ ਸ਼ਬਦ ਆਉਂਦਾ ਕਿ ਮਨ ਦੀ ਗਰੀਬੀ ਗੁਰਸਿੱਖ ਕੋਲ ਹੋਣੀ ਚਾਹੀਦੀ ਹੋਵੇ, ਭਾਵੇਂ ਜਿੱਡਾ ਮਰਜ਼ੀ ਧਨਾਟ ਪੈਸਾ ਜਿੰਨਾ ਮਰਜ਼ੀ ਹੋਵੇ, ਪਰ ਗਰੀਬੀ ਕੋਲ ਹੋਣੀ ਚਾਹੀਦੀ ਹੈ। ਵਿਸਥਾਰ ਨਾਲ ਵਿਚਾਰ ਨਹੀਂ ਕਰਾਂਗੇ ਅੱਜ, ਸੰਖੇਪ ਵਿਚਾਰ ਕਰਾਂਗਾ, ਨਹੀਂ ਤੇ ਕਬੀਰ ਜੀ ਦੇ ਸਲੋਕ ਵਿਚਾਰਨੇ ਹੁਣ ਬੜਾ ਲੰਬਾ ਸਮਾਂ ਚਾਹੀਦਾ। ਕਬੀਰ ਸਾਹਿਬ ਦਾ ਬਚਨ 41ਵਾਂ ਸਲੋਕ। ਕਬੀਰ ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੂਟ, ਫਿਰ ਪਛਤਾ ਹੋਗੇ ਜਾਂ ਪ੍ਰਾਣ ਜਾਹੇਗੇ ਝੂਠ। ਕਬੀਰ ਐਸਾ ਕੋਈ ਜਨਮਿਓ ਨਹੀਂ, ਆਪਣੇ ਘਰ ਲਾਵੇ ਆਗ, ਪੰਚੋ ਲੜਕਾ ਜਾੜ ਕੇ ਰਹਿ ਰਾਮ ਲਿਵ ਲਾਗ, ਕੋ ਹੈ ਲੜਕਾ ਵੇਚੀ ਲੜਕੀ ਵੇਚੈ ਕੋਏ, ਸਾਂਝਾ ਕਰੇ ਕਬੀਰ ਸਿਉ ਹਰ ਸੰਗ ਬਣਜ ਕਰੇ। ਕਬੀਰ ਇਹ ਚੇਤਾਵਣੀ ਮਤ ਸਹਿਸਾ ਰਹਿ ਜਾਏ, ਪਾਛੈ ਭੋਗ ਜੋ ਭੋਗਵੈ ਤਿੰਨ ਕੋ ਗੁਣ ਲੈ ਖਾਹੇ। ਕਬੀਰ ਮੈਂ ਜਾਣਿਓ ਪੜਬੋ ਭਲਾ, ਪੜਬੇ ਸਿਉ ਪਲ ਜੋਗ, ਭਗਤ ਨਾ ਛਾਡੋ ਰਾਮ ਕੀ ਭਾਵੇਂ ਨਿੰਦੋ ਲੋਕ। ਕਬੀਰ ਲੋਕ ਕੇ ਨਿੰਦਾ ਬਪੜਾ, ਜਹ ਮਨ ਨਾਹੀ ਗਿਆਨ, ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ। ਕਬੀਰ ਪਰਦੇਸੀ ਕੈ ਘਗਰੈ, ਚੌਂਦਸ ਲਾਗੀ ਆਗ, ਖਿੰਥਾ ਜਲ ਕੋਇਲਾ ਭਈ ਤਾਗੇ ਆਂਚ ਨਾ ਲਾਗ। ਕਬੀਰ ਖਿੰਥਾ ਜਲ ਕੋਇਲਾ ਭਈ ਖਾਪਰ ਫੂਟਮ ਫੂਟ, ਜੋਗੀ ਬੱਪੜਾ ਖੇਲਿਓ ਆਸਨ ਰਹੀ ਬਿਭੂਤ। ਕਬੀਰ ਥੋਰੈ ਜਲ ਮਛਲੀ ਝੀਵਰ ਮੇਲਿਓ ਜਾਲ, ਇਹ ਟੁਘਨੈ ਨ ਛੂਟ ਸਹਿ ਫਿਰ ਕਰ ਸਮੁੰਦ ਸੰਭਾਲ। ਕਬੀਰ ਸਮੁੰਦ ਨ ਛੋਡੀਐ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ ਭਲੋ ਭਲੋ ਨ ਕਹਿ ਹੈ ਕੋਏ। ਕਬੀਰ ਨੂੰ ਗੁਸਾਏ ਬਹਿ ਗਏ ਥਾਂਗੀ ਨਾਹੀ ਕੋਏ, ਦੀਨ ਗਰੀਬੀ ਆਪਣੀ ਕਰਤੇ ਹੋਏ ਸੋ ਹੋਏ। ਕਬੀਰ ਵੈਸਨੋ ਕੀ ਕੂਕਰ ਭਲੀ, ਸਾਕਤ ਕੀ ਬੁਰੀ ਮਾਏ, ਉਹ ਨਿਤ ਸੁਣੈ ਹਰ ਨਾਮ ਜਸ ਉਹ ਪਾਪ ਵਿਸਾਹਨ ਜਾਏ। ਕਬੀਰ ਹਰਨਾ ਦੁਬਲਾ ਇਹੋ ਹਰੀਆਰਾ ਤਾਲ, ਲਾਖ ਹੇਰੀ ਏਕ ਜੀਓ ਕੇਤਾ ਬਚੋ ਕਾਲ। ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ ਔ ਕਹਿ ਰਵੇ ਕਬੀਰ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਕਬੀਰ ਸਾਹਿਬ ਦੇ ਇੱਥੋਂ ਤੱਕ 41 ਤੋਂ ਲੈ ਕੇ ਤੇ 55-15 ਸਲੋਕ ਬਣਦੇ ਨੇ, 55 ਸਲੋਕਾਂ ਤੱਕ ਟੋਟਲ ਭਗਤ ਜੀ ਦੇ 243 ਸਲੋਕ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਤੇ ਸਾਧ ਸੰਗਤ ਇਹਦੇ ਵਿੱਚ ਇੱਕ ਬਚਨ ਕਬੀਰ ਸਾਹਿਬ ਦਾ ਆਇਆ, ਕਬੀਰ ਨੂੰ ਗੁਸਾਏ ਬਹਿ ਗਏ ਥਾਂਗੀ ਨਾਹੀ ਕੋਏ, ਦੀਨ ਗਰੀਬੀ ਆਪਣੀ ਕਰਤੇ ਹੋਏ ਸੋ। ਇਹ ਸਲੋਕ ਵਿੱਚ ਭਗਤ ਕਬੀਰ ਸਾਹਿਬ ਨੇ ਆਖਿਆ ਕਿ ਵੱਡਾ ਜਿੱਦਾ ਮਰਜ਼ੀ ਬਣ ਜਾ ਤੂੰ, ਬਹੁਤ ਵੱਡਾ ਹੋ ਜਾ, ਪਰ ਤੇਰਾ ਮਨ ਗਰੀਬ ਰਹਿਣਾ ਚਾਹੀਦਾ। ਤੇ ਜਿਹੜੇ ਨਖਸਮੇ ਨੇ, ਜਿਨ੍ਹਾਂ ਦਾ ਖਸਮ ਮਾਲਕ ਕੋਈ ਨਹੀਂ, ਜਿਹੜੇ ਨਗੁਰੇ ਨੇ, ਉਹਨਾਂ ਦਾ ਕੋਈ ਰਾਖਾ ਨਹੀਂ ਬਣਦਾ, ਥੰਮ ਨਹੀਂ ਬਣਦਾ ਕੋਈ, ਕਬੀਰ ਨੂੰ ਗੁਸਾਏ ਬਹਿ ਗਏ ਥਾਂਗੀ ਨਹੀਂ ਕੋਈ, ਉਹਨਾਂ ਨੂੰ ਥੰਮਣ ਵਾਲਾ ਕੋਈ ਨਹੀਂ। ਦੀਨ ਗਰੀਬੀ ਆਪਣੀ, ਦੀਨ ਧਰਮ, ਧਰਮ ਨਾਲ ਪ੍ਰੇਮ ਕਰ ਤੇ ਮਨ ਆਪਣਾ ਗਰੀਬ ਰੱਖ, ਮਨ ਨੀਵਾ ਰੱਖ ਆਪਣਾ, ਕਰਤੇ ਹੋਏ ਸੋ ਹੋਏ। ਜਦੋਂ ਮਨ ਨੀਵਾ ਰੱਖੇਗਾ, ਧਰਮ ਦੇ ਨਾਲ ਪ੍ਰੀਤ ਕਰੇਗਾ, ਜੋ ਹੁੰਦਾ ਫਿਰ ਹੋਣ ਦੇ, ਹੋਏਗਾ ਸਭ ਕੁਝ ਤੇਰੇ ਹੱਕ ਵਿੱਚ। ਧਰਮ ਨਾਲ ਪ੍ਰੀਤ ਕਰ ਤੇ ਮਨ ਆਪਣਾ ਨੀਵਾ ਰੱਖ। ਅੱਗੇ ਵੀ ਪੜ੍ਹਦੇ ਹੋ,
ਕੀ ਲੈਣਾ ਵੱਡਿਆ ਬਣ ਕੇ, ਗਰੀਬੀ ਚੰਗੀ ਹੁੰਦੀ ਹੈ। ਕੀ ਲੈਣਾ ਵੱਡਿਆ ਬਣ ਕੇ, ਗਰੀਬੀ ਚੰਗੀ ਹੁੰਦੀ ਹੈ। ਕੀ ਲੈਣਾ ਵੱਡਿਆ ਬਣ ਕੇ, ਗਰੀਬੀ ਚੰਗੀ ਹੁੰਦੀ ਹੈ। ਕੀ ਲੈਣਾ ਵੱਡਿਆ ਬਣ ਕੇ, ਗਰੀਬੀ ਚੰਗੀ ਹੁੰਦੀ ਹੈ।
ਗੁਰਮੁਖੋ ਪੈਸਾ ਆ ਜਾਵੇ ਪਰ ਜੇ ਨਾਲ ਨਾਮ ਹੋਵੇ ਤੇ ਫਿਰ ਮਾਨ ਨਹੀਂ ਆਉਂਦਾ। ਹੈ ਦੋ ਹੀ ਅੱਖਰ ਨੇ, ਨੰਨੇ ਨੂੰ ਕੰਨਾ ਪਾ ਕੇ ਫਿਰ ਅੱਗੇ ਨਾਮ ਪੈਂਦਾ ਨਾ, ਨੰਨੇ ਨੂੰ ਕੰਨਾ ਅੱਗੇ ਮੰਮਾ ਲਾ ਦਿਓ ਨਾਮ ਬਣ ਜਾਂਦਾ, ਬਸ ਉਧਰ ਨੰਨਾ ਪਿੱਛੇ ਲਾ ਦਿਓ ਤੇ ਮੰਮੇ ਨੂੰ ਕੰਨਾ ਨੰਨਾ ਪਿੱਛੇ ਲਾ ਦਿਓ ਤੇ ਮਾਨ ਬਣ ਜਾਂਦਾ। ਬਸ ਨਾਮ ਗਿਆ ਤੇ ਮਾਨ ਆ ਜਾਣਾ, ਜੇ ਮਾਨ ਗਿਆ ਤੇ ਨਾਮ ਆ ਜਾਣਾ। ਆਖੋ ਸਤਨਾਮ, ਇੱਕ ਚੀਜ਼ ਦਾ ਹੀ ਵਾਸਾ, ਅੱਖਰ ਦੋ ਹੀ ਨੇ ਬਸ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਦਾ ਵਸਾ ਹੈ ਇੱਕ ਠਾਏ। ਹਉਮੈ ਦਾ ਤੇ ਨਾਮ ਦਾ ਆਪਸ ਵਿੱਚ ਬੜਾ ਵਿਰੋਧ, ਦੋਵੇਂ ਇੱਕ ਥਾਂ ਤੇ ਇਕੱਠੇ ਨਹੀਂ ਰਹਿ ਸਕਦੇ, ਜਾਂ ਨਾਮ ਰਹੇਗਾ ਜਾਂ ਫਿਰ ਹਉਮੈ ਰਹੇਗਾ। ਪਰ ਜਦੋਂ ਅਸੀਂ ਮਾਨ ਕਰ ਲੈਂਦੇ ਹਾਂ ਵੀ ਮੇਰੇ ਵਰਗਾ ਕੋਈ ਨਹੀਂ, ਮੈਂ ਏਦਾਂ ਕੀਤਾ, ਮੈਂ ਏਦਾਂ ਕੀਤਾ, ਮੈਂ ਏਦਾਂ ਕੀਤਾ, ਫਿਰ ਪਿਛਲਾ ਸ਼ਬਦ ਵੇਖਣਾ ਨਾਲ। ਕਈ ਮੈਂ ਕਹਿੰਦੇ ਸੁਣੇ ਨੇ, ਮੈਂ ਨੀ ਕਹਿੰਦਾ, ਮੈਂ ਅਸੀਂ ਤੇ ਦਾਸ ਕਹਿਣਾ ਆਪਣੇ ਆਪ, ਦਾਸ ਉੱਥੇ ਗਿਆ, ਦਾਸ ਨੇ ਏਦਾਂ ਕੀਤਾ, ਦਾਸ ਨੇ ਏਦਾਂ ਕੀਤਾ। ਪਰ ਨਹੀਂ ਭਾਈ, ਮੈਂ ਸ਼ਬਦ ਜਿਹੜਾ ਹੈ ਇਹ ਹੰਕਾਰ ਨਹੀਂ, ਇਹਦੇ ਪਿੱਛੇ ਕੀ ਹੈ, ਮੈਂ ਆਹ ਕੀਤਾ, ਇਹ ਤੇ ਮਾਨ ਹੋ ਗਿਆ ਨਾ। ਪਰ ਮੇਰੇ ਵਰਗਾ ਗਰੀਬ ਕੋਈ ਨਹੀਂ, ਇਹ ਨਿਮਰਤਾ ਵਾਲੀ ਗੱਲ। ਇਹਦਾ ਤੇ ਸੱਚੇ ਪਾਤਸ਼ਾਹ ਨੇ ਵੀ ਵਰਤਿਆ, ਮੈਂ ਨਿਰਗੁਣ ਆਦੇ ਕੋ ਗੁਣ ਨਾਹੀ, ਮੈਂ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਦੇ। ਮੈਂ ਆਖਿਆ ਨਾ ਇੱਥੇ, ਇਹ ਮੈਂ ਸ਼ਬਦ ਮਾੜਾ ਨਹੀਂ, ਪਰ ਇਹਦੇ ਪਿੱਛੇ ਤੁਸੀਂ ਕੀ ਲਾਉਣ ਲੱਗੇ ਹੋ, ਉਹਦਾ ਅਰਥ ਤੇ ਫੇਰ ਬਣੇਗਾ ਨਾ। ਕੱਲਾ ਮੈਂ ਕਹਿਣਾ, ਕਈ ਕਹਿਣਗੇ ਦਾਸ, ਮੈਂ ਨਹੀਂ ਕਹਿਣਾ, ਪਰ ਨਹੀਂ ਭਾਈ ਪਿੱਛੇ ਕੀ ਕਹਿਣ ਲੱਗੇ, ਸੱਚੇ ਪਾਤਸ਼ਾਹ ਨੇ ਮੈਂ ਸ਼ਬਦ ਵਰਤਿਆ ਕਈ ਥਾਵਾਂ ਤੇ, ਬਸ ਨਾਮ ਗਿਆ ਤੇ ਮਾਨ ਆ ਗਿਆ। ਜਿੱਦਣ ਗੁਰਮੁਖੋ ਨਾਮ ਆ ਗਿਆ ਉਦਣ ਮਾਨ ਆਪਣੇ ਆਪ ਚਲੇ ਜਾਣਾ। ਜਿਹੜਾ ਕਹਿੰਦਾ ਮੈਂ ਇੰਨਾ ਜਪ ਤਪ ਕਰਨਾ, ਮੇਰਾ ਇੰਨਾ ਸਿਮਰਨ ਆ, ਮੈਨੂੰ ਰਾਤ ਨੂੰ ਸੱਚੇ ਪਾਤਸ਼ਾਹ ਦੇ ਦਰਸ਼ਨ ਹੁੰਦੇ ਨੇ, ਮੈਨੂੰ ਬਾਬਾ ਦੀਪ ਸਿੰਘ ਦਿਸਦੇ ਨੇ, ਉਹਨਾਂ ਦੇ ਪੱਲੇ ਕੁਛ ਵੀ ਨਹੀਂ ਹੁੰਦਾ। ਦਾਸ ਨੇ ਜਿਨ੍ਹਾਂ ਦੀ ਸੰਗਤ ਕੀਤੀ ਹੈ ਨਾ ਮਹਾਂਪੁਰਸ਼ਾਂ ਦੀ, ਮੈਂ ਉਹਨਾਂ ਨੂੰ ਵੇਖਿਆ ਸਾਰੀ ਸਾਰੀ ਰਾਤ ਚੌਂਕੜਾ ਮਾਰ ਕੇ ਬੈਠੇ ਰਹਿੰਦੇ ਸੀ, ਭਜਨ ਕਰਦੇ ਸੀ। ਕਈ ਵਾਰੀ ਬਹੁਤੀ ਗਰਮੀ ਹੋਣੀ ਤਾਂ ਬਾਹਰ ਉਹਨਾਂ ਨੇ ਆਸਣ ਲਾ ਲੈਣਾ, ਬਸ ਜਿੱਥੇ ਇੱਕ ਜਗ੍ਹਾ ਬਹਿ ਗਏ ਸਾਰੀ ਸਾਰੀ ਰਾਤ ਨਹੀਂ ਸੀ ਹਿੱਲਦੇ, ਤੇ ਕਦੇ ਨਹੀਂ ਸੀ ਆਖਿਆ ਕਿ ਮੈਨੂੰ ਦਰਸ਼ਨ ਹੁੰਦੇ ਨੇ ਜਾਂ ਮੈਂ ਭਲਾ ਕਰ ਦਿਆਂਗਾ। ਸਾਡੇ ਪਰਿਵਾਰ ਵਾਲੇ ਜਦੋਂ ਲੈ ਕੇ ਗਏ ਸੀ ਨਾ, ਉਦੋਂ ਇਹ ਸੀ ਵੀ ਇਹ ਨਹੀਂ ਬਚਣਾ, ਤੇ ਮਹਾਂਪੁਰਸ਼ਾਂ ਨੇ ਕਦੇ ਨਹੀਂ ਆਖਿਆ ਕਿ ਮੈਂ ਠੀਕ ਕਰ ਦਿਆਂਗਾ। ਉਹਨਾਂ ਨੇ ਆਖਿਆ ਸੀ, ਕਹਿੰਦੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਓ, ਘਰ ਵਿੱਚ ਬਾਣੀ ਆ ਜਾਵੇ, ਨਸ਼ੇ ਕੱਢ ਦਿਓ, ਸ਼ਰਾਬਾਂ ਕੱਢ ਦਿਓ, ਇਹਦਾ ਕੁਛ ਵੀ ਨਹੀਂ ਵਿਗੜੇਗਾ, ਬਸ ਚੜ੍ਹਦੀ ਕਲਾ ਹੀ ਹੋ ਜਾਣੀ। ਉਹਨਾਂ ਦਾ ਬਚਨ ਸੀ, ਗੁਰੂ ਗ੍ਰੰਥ ਸਾਹਿਬ ਮਰਨ ਉਹਨਾਂ ਨੇ ਜੋੜਿਆ, ਪਹਿਲਾਂ ਅੰਮ੍ਰਿਤ ਛਕਣ ਦੀ ਗੱਲ ਕੀਤੀ, ਪਹਿਲਾਂ ਇਹ ਆਖਿਆ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਕਮਾਈ ਵਾਲੇ ਜਿਹੜੇ ਰੰਗੇ ਹੋਏ ਨੇ ਹਮੇਸ਼ਾ ਗੁਰੂ ਗ੍ਰੰਥ ਸਾਹਿਬਾਂ ਨਾਲ ਜੋੜਦੇ, ਉਹ ਸ਼ਬਦ ਤੋਂ ਬਿਨਾਂ ਦੂਜੀ ਗੱਲ ਹੀ ਨਹੀਂ ਕਰਦੇ। ਇੱਥੇ ਵੀ ਮੈਂ ਕਈ ਵਾਰੀ ਵੇਖਿਆ ਲੋਕ ਆਉਣਗੇ, ਕਈ ਨਾਲੇ ਸ੍ਰੀ ਸਾਹਿਬ ਪਾਈ ਹੁੰਦੀ ਹੈ, ਨਾਲੇ ਉਹਨਾਂ ਦੇ ਹੱਥ 'ਚ ਬਾਂਹ 'ਤੇ ਧਾਗਾ ਵੀ ਬੰਨਿਆ ਹੋਇਆ ਹੁੰਦਾ, ਸੱਤ ਗੰਢਾਂ ਦਿੱਤੀਆਂ ਹੁੰਦੀਆਂ ਨੇ, ਮੈਂ ਵੇਖ ਲੈਂਦਾ ਕਈ ਦੀ, ਪਤਾ ਲੱਗ ਜਾਂਦਾ। ਫਿਰ ਕਈ ਤਾਂ ਗੁਰੂ ਸਾਹਿਬ 'ਤੇ ਭਰੋਸਾ ਰੱਖਿਆ ਕਰੋ, ਹੋਰ ਨਾ ਕਿਤੇ ਜਾਇਆ ਕਰੋ, ਸਿਆਣਿਆਂ ਕੋਲ ਕਹਿਣਗੇ ਬਾਬੇ ਬੜੇ ਅੰਤਰਜਾਮੀ ਨੇ, ਵੀ ਤੇਰਾ ਧਾਗਾ ਦੱਸਦਾ ਅੰਤਰਜਾਮਤਾ ਦੀ, ਇਹਦੇ 'ਚ ਕਿਹੜੀ ਗੱਲ। ਇੱਕੋ ਆਇਆ ਲੱਗਾ ਪ੍ਰਸ਼ਾਦ ਲੈਣ, ਮੈਂ ਕਿਹਾ ਜਰਦਾ ਨਾ ਖਾਇਆ ਕਰ, ਉਹ ਮੈਂ ਕੋਲ ਬਾਹਰ ਜਾਂਦਾ ਸੁਣਿਆ, ਕਹਿੰਦੇ ਯਾਰ ਕਮਾਲ ਹੋ ਗਈ, ਇਹਨਾਂ ਨੂੰ ਕਿੱਥੋਂ ਪਤਾ ਲੱਗ ਗਿਆ ਮੈਂ ਜਰਦਾ ਖਾਂਦਾ। ਮੈਂ ਕਿਹਾ ਹੱਥ ਨਹੀਂ ਨਾ ਧੋ ਕੇ ਆਇਆ, ਤੇਰੇ ਹੱਥ ਦੀ ਤਲੀ ਤੇ ਚਿੱਟੀ ਕਲੀ ਉਵੇਂ ਜਿਵੇਂ ਅਜੇ ਵੀ ਲੱਗੀ ਹੋਈ ਹੈ, ਹੱਥ ਨਹੀਂ ਧੋ ਕੇ ਆਇਆ, ਇੱਦਾਂ ਹੀ ਆ ਗਿਆ। ਉਹ ਚਿੱਟੀ ਕਲੀ ਇਹਨਾਂ ਦੇ ਹੱਥ ਤੇ ਖਾਣ ਵਾਲਿਆਂ ਦੇ ਲੱਗੀ ਹੁੰਦੀ ਆ ਹਮੇਸ਼ਾ, ਪਤਾ ਲੱਗ ਜਾਂਦਾ ਅਗਲਾ ਕਹਿੰਦਾ ਪਤਾ ਨਹੀਂ ਬੜੇ ਅੰਤਰ ਜਾਂਦੀ। ਪਰ ਨਹੀਂ ਭਾਈ, ਜਿਹਦਾ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਉਹ ਦਰ ਦਰ ਤੇ ਠੋਕਰਾਂ ਨਹੀਂ ਖਾਂਦਾ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੂਟ, ਨਾਮ ਦਾ ਖਜ਼ਾਨਾ ਲੁੱਟ ਲੈ, ਬੜੀ ਲੁੱਟ ਹੈ, ਬੜਾ ਇਹ ਖਜ਼ਾਨਾ ਖੁੱਲ੍ਹਾ ਸੱਚੇ ਪਾਤਸ਼ਾਹ ਦੀ ਕਿਰਪਾ। ਕਲਯੁਗ ਦੇ ਸਮੇਂ ਵਿੱਚ ਬਹੁਤ ਅਸਥਾਨ ਨੇ, ਬੜਾ ਨਾਮ ਜਪਾਇਆ ਜਾਂਦਾ, ਬੜਾ ਨਾਮ ਜਪਣ ਵਾਲੇ ਨੇ। ਇਹ ਸਮਾਂ ਕਲਯੁਗ ਦਾ ਜਿਹਦੇ ਵਿੱਚ ਪੂਜਾ ਨਹੀਂ, ਜਿਹਦੇ ਵਿੱਚ ਜੱਜ ਨਹੀਂ, ਇਹਦੇ ਵਿੱਚ ਨਾਮ ਨਾਲ ਹੀ ਭਲਾ ਹੋਣਾ। ਸਤਿਯੁਗ ਸੱਤ ਦੇਤਾ ਜੱਗੀ ਦੁਆਪਰ ਪੂਜਾ ਚਾਰ, ਤਿੰਨੋ ਯੁਗ ਤਿੰਨੋ ਦ੍ਰਿੜੇ ਕਲ ਕੇਵਲ ਨਾਮ ਆਧਾਰ। ਕਲਯੁਗ ਦੇ ਵਿੱਚ ਨਾਮ ਜਪਣ ਨਾਲ ਆਧਾਰ ਹੋਣਾ, ਭਲਾ ਹੋਣਾ। ਇਸ ਕਰਕੇ ਭਾਈ ਕਲਯੁਗ ਦੇ ਸਮੇਂ ਵਿੱਚ ਨਾਮ ਜਪਣ ਦਾ ਫਲ ਬਹੁਤਾ ਵਧੇਰੇ ਆ। ਕਬੀਰ ਸਾਹਿਬ ਕਹਿੰਦੇ ਨੇ, ਨਾਮ ਜਪਣ ਦੀ ਲੁੱਟ ਮੱਚੀ ਹੋਈ ਆ, ਇਹ ਲੁੱਟ ਲੈ ਜਿਹੜਾ ਅਸਲੀ ਖਜ਼ਾਨਾ, ਨਾਮ ਦੀ ਲੁੱਟ ਲੁੱਟ ਲੈ। ਹੋਰ ਬਥੇਰੇ ਪਾਸੇ ਅਸੀਂ ਫਿਰਨੇ ਆ, ਇੱਧਰੋਂ ਵੀ ਕੁਛ ਮਿਲ ਜਾ, ਇੱਧਰੋਂ ਵੀ ਕੁਛ ਮਿਲ ਜਾ, ਲੁੱਟਦੇ ਫਿਰਦੇ ਨੇ ਲੋਕ। ਇੱਕ ਚੋਰ ਹੁੰਦੇ ਨੇ, ਇੱਕ ਠੱਗ ਹੁੰਦੇ ਨੇ, ਇੱਕ ਗੁਰਮੁਖੋ ਤਸਕਰ ਹੁੰਦੇ ਨੇ, ਇਹਨਾਂ 'ਚ ਫਰਕ ਹੈ ਬੜਾ। ਚੋਰ, ਠੱਗ ਤੇ ਤਸਕਰ, ਇਹਨਾਂ ਤਿੰਨਾਂ 'ਚ ਫਰਕ। ਜਿਹੜਾ ਚੋਰ ਹੁੰਦਾ ਉਹ ਚੋਰੀ ਕਰਦਾ ਜਦੋਂ ਸਭ ਸੁੱਤੇ ਹੋਏ ਹੋਣ, ਜਿਹੜਾ ਸੁੱਤਿਆਂ ਚੁੱਕ ਕੇ ਲੈ ਜਾਏ ਉਹਨੂੰ ਆਉਂਦੇ ਨੇ ਚੋਰ। ਜਿਹੜਾ ਦਿਨ ਦਿਹਾੜੇ ਤੁਹਾਡੀ ਜੇਬ 'ਚੋਂ ਪਰਸ ਲੈ ਜਾਏ, ਕੱਢ ਕੇ ਚੈਨੀ ਲੈ ਜਾਏ, ਲਾ ਕੇ ਜਾਗਦਿਆਂ ਦੇ, ਉਹ ਠੱਗ, ਪਤਾ ਹੀ ਨਾ ਲੱਗੇ। ਜਿਹਦੇ ਅੱਗੇ ਆਪ ਹੀ ਹੱਥ ਜੋੜ ਕੇ ਰੱਖ ਦਿਓ, ਉਹ ਤਸਕਰ ਆਖੋ ਸਤਲਾ। ਜਿਹੜਾ ਸਿਆਣਾ ਬਾਬਾ ਆਖੇ ਵੀ ਏਦਾਂ ਚਾਹੀਦਾ। ਅੱਜ ਕੱਲ੍ਹ ਤੇ ਮੈਂ ਕਈ ਵਾਰੀ ਹੈਰਾਨ ਹੁੰਦਾ, ਕਹਿੰਦੇ ਬਾਬਾ ਜੀ, ਮੈਂ ਕਿਹਾ ਹਾਂਜੀ, ਕਹਿੰਦਾ ਸੰਪਟ ਪਾਠ ਕਰਾਇਆ ਜੀ ਅਸੀਂ। ਮੈਂ ਕਿਹਾ ਸੰਪਟ, ਕਹਿੰਦਾ ਹਾਂਜੀ। ਫਿਰ ਕਿੰਨੇ ਪੈਸੇ ਲੱਗੇ? ਤਾਂ ਭੇਟਾ ਬੜੀ ਆ, ਕਿੰਨੇ? ਕਹਿੰਦੇ 51,000।
51 ਹਜ਼ਾਰ ਕਹਿੰਦੇ ਇੱਕ ਪਾਠ ਦੀ ਭੇਟਾ ਦੁੱਖ ਦੂਰ ਹੋਇਆ ਉਹ ਤੇ ਹੋਇਆ ਨਹੀਂ ਤੇਰਾ ਹੋਵੇ ਨਾ ਹੋਵੇ ਜਿੰਨੇ ਕੀਤਾ ਉਹਦਾ ਦੁੱਖ ਦੂਰ ਜ਼ਰੂਰ ਜ਼ਰੂਰ ਦੂਰ ਹੋ ਜਾਣਾ 51 ਹਜ਼ਾਰ ਭੇਟਾ ਕਹਿੰਦੇ ਸੰਪਟ ਦੀ ਬੜੇ ਤਰ੍ਹਾਂ ਦੀ ਮਰਿਆਦਾ ਚਲੋ ਕਿਸੇ ਗੱਲ ਦੀ ਵਿਰੋਧਤਾ ਨਹੀਂ ਪਰ ਜੇ ਸੰਪਟ ਦਾ ਇੰਨਾ ਹੀ ਫਾਇਦਾ ਹੈ ਫਿਰ ਸੱਚੇ ਪਾਤਸ਼ਾਹ ਨੇ ਆਪੇ ਹੀ ਲਾ ਦੇਣਾ ਸੀ ਆਖੋ ਸਤਨਾ ਫਿਰ ਗੁਰੂ ਗ੍ਰੰਥ ਸਾਹਿਬ ਚ ਲੱਗੇ ਹੁੰਦੇ ਸੰਪਟ ਫਿਰ ਆਪੇ ਹੀ ਲਾ ਦੇਣੇ ਸੀ ਗੁਰੂ ਸੱਚੇ ਪਾਤਸ਼ਾਹ ਜਦੋਂ ਉਹਨਾਂ ਨੇ ਗੁਰਬਾਣੀ ਲਿਖੀ ਹੈ ਉਹਨਾਂ ਨੂੰ ਨਹੀਂ ਸੀ ਪਤਾ ਵੀ ਸੰਪਟ ਲੱਗਣਾ ਚਾਹੀਦਾ ਵਿੱਚ ਚਲੋ ਆਪੋ ਆਪਣੇ ਤਰੀਕੇ ਨੇ ਜੇ ਕਿਸੇ ਮਹਾਂਪੁਰਸ਼ ਦੀ ਮਰਿਆਦਾ ਜੁਗਤੀ ਹੈ ਬਣਾਓ ਭਾਈ ਚਲੋ ਵੱਧ ਬਾਣੀ ਪੜ੍ਹੀ ਜਾਂਦੀ ਹੈ ਬਹਾਨੇ ਨਾਲ ਇਹ ਗੱਲ ਮੰਨ ਲਓ ਬਾਣੀ ਤੇ ਸੰਪਟ ਲਾ ਕੇ ਵੱਧ ਪੜ੍ਹੀ ਜਾਂਦੀ ਆ ਤੇ ਜੇ 700 ਸਹਿਜ ਪਾਠ ਦੀ ਭੇਟਾ ਤੁਸੀਂ 1400 ਲੈ ਲਓ 2100 ਲੈ ਲਓ ਪਰ ਜਿਨ੍ਹਾਂ ਨੇ ਹੁਣ 20-21 ਹਜ਼ਾਰ ਦੀ ਗੱਲ ਕਰਨੀ ਆ ਫਿਰ ਸੰਪਟ ਪਾਠ ਹੋਏਗਾ ਇਹਨਾਂ ਨੂੰ ਤਸਕਰ ਕਹਿੰਦੇ ਨੇ ਆਖੋ ਸਤਨਾਮ ਠਾਕੋ ਜਿਹੜਾ ਦਿਨ ਦਿਹਾੜੇ ਤੈਨੂੰ ਲੁੱਟ ਕੇ ਲੈ ਜਾਏ ਤੇ ਤਸਕਰੋ ਜਿਹਦੇ ਅੱਗੇ ਆਪ ਰੱਖ ਦੇਵੇ ਪਤਾ ਵੀ ਨਹੀਂ ਲੱਗਦਾ ਉਹ ਤਸਕਰ ਹੁੰਦੇ ਨੇ ਇਹੋ ਜਿਹੀਆਂ ਲੁੱਟਾਂ ਲੁੱਟਣ ਵਾਲਿਆਂ ਦੀ ਸੰਸਾਰ ਵਿੱਚ ਕਮੀ ਨਹੀਂ ਕੋਈ ਇਹ ਲੋਟੀ ਆ ਬਾਂਹ ਜਿੱਡੀ ਪੱਕੀ ਮੂਲੀ ਅਖੇ ਬਾਬਾ ਜੀ ਦਾ ਪ੍ਰਸ਼ਾਦ ਆਇਆ ਇਹ ਤਸਕਰ ਨੀ ਪੇਪਰ ਨਿਕਲਦਾ ਜੀ ਅਖੇ ਉਹ ਘਰ ਵਾਲੀ ਚੱਲੀ ਹੋਈ ਗਈ ਐਡੀ ਮੂਲੀ ਚੱਕੀ ਫਿਰੇ ਉਹਦਾ ਘਰ ਵਾਲਾ ਅੰਮ੍ਰਿਤਧਾਰ ਜੀ ਉਹਨੇ ਮੈਨੂੰ ਦੱਸਿਆ ਅਖੇ ਜਦੋਂ ਮੂਲੀ ਲਿਆ ਕੇ ਕੱਟੀ ਉਹ ਪੱਕੀ ਪਈ ਸਾਰੀ ਰੋਟੀ ਦੇ ਨਾਲ ਲੱਗੀ ਥਾਲੀ ਚ ਰੱਖ ਦਿੱਤੀ ਉਹ ਕਹਿੰਦਾ ਕੀ ਹੈ ਕਹਿੰਦੀ ਬਾਬਾ ਜੀ ਦਾ ਪ੍ਰਸ਼ਾਦ ਕਹਿੰਦਾ ਲੈ ਜਾ ਬਣੀ ਹੈ ਬਾਬਾ ਜੀ ਦੇ ਪ੍ਰਸ਼ਾਦ ਦੀ ਮੰਗਾ ਕੇ ਮਾਰੀ ਥਾਲੀ ਨਾਲ ਤੇ ਕਹਿੰਦਾ ਜੀ ਹੁਣ ਆਪੇ ਹੀ ਮੈਂ ਕਿਹਾ ਕਰੜੇ ਹੋਵੋ ਤੁਸੀਂ ਘਰ ਵਾਲੀਆਂ ਕਿਤੇ ਫਿਰਦੀਆਂ ਤੁਸੀਂ ਕਿਰਪਾਨਾ ਪਾਈ ਫਿਰਦੇ ਇੰਨੀ ਕਿਤੇ ਤੁਹਾਡੇ ਚ ਵੀ ਜ਼ੁਰਤ ਚਾਹੀਦੀ ਹੈ ਕਰੜੇ ਹੋਵੋ ਥੋੜੇ ਜਿੱਥੋਂ ਤੱਕ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਕੋਸ਼ਿਸ਼ ਕਰੋ ਪ੍ਰੇਮ ਨਾਲ ਮਨਾਓ ਇਹ ਤੇ ਫਿਰ ਜਿਵੇਂ ਮਰਜ਼ੀ ਮਨਾਓ ਪਰਿਵਾਰ ਵਿੱਚ ਇੱਦਾਂ ਵੰਡੀਆਂ ਨਹੀਂ ਪੈਣੀਆਂ ਚਾਹੀਦੀਆਂ ਏਕ ਜੋਤ ਦੋਇ ਮੂਰਤੀ ਧੰਨ ਫਿਰ ਕਹੀਐ ਸੋਏ ਉਹ ਪਤੀ ਪਤਨੀ ਕਹਾਉਣ ਦੇ ਹੱਕ ਚ ਨੇ ਇਹ ਫਿਰ ਠੱਗ ਵੇਖ ਲਓ ਕਿੱਦਾਂ ਦੇ ਤਸਕਰ ਨੇ ਇੱਕ ਪੇਪਰ ਕੱਢ ਦਿੱਤਾ ਹੈ ਨਾਂ ਰੱਖਿਆ ਸਾਚ ਕਹੂੰ ਹੈ ਸਾਰਾ ਝੂਠੀ ਤੇ ਉਹਦੇ ਚ ਪੇਪਰ ਜਿਹੜਾ ਇਹਨਾਂ ਦਾ ਆਉਂਦਾ ਉਹ ਪੇਪਰ ਇਕੱਲੇ ਇਕੱਲੇ ਘਰ ਪਹੁੰਚ ਜਾਂਦੇ ਫਿਰ ਕਹਿਣਗੇ ਰੱਦੀ ਫਿਰ ਪਹੁੰਚਾ ਦਿਓ ਮੋੜ ਕੇ 2 ਰੁਪਏ ਦਾ ਪੇਪਰ ਲਿਆ ਤੁਸੀਂ ਮਹੀਨੇ ਚ ਲਾਏ 30 ਰੁਪਈਏ 60 ਰੁਪਈਏ ਮਹੀਨੇ ਦੇ 60 ਲੱਗੇ ਉਹ ਪੇਪਰ ਵਾਪਸ ਚਲਿਆ ਗਿਆ ਉਸੇ ਕਾਗਜ਼ ਨੂੰ ਦੁਬਾਰਾ ਬਣਾ ਕੇ ਫਿਰ ਪ੍ਰਿੰਟ ਕਰਕੇ ਫਿਰ ਤੇਰੇ ਤੋਂ 60 ਰੁਪਈਏ ਇਹ ਤਸਕਰ ਨੇ ਹੋਰ ਕੀ ਰੱਦੀ ਕਹਿੰਦੇ ਸਾਂਭ ਕੇ ਰੱਖੋ ਉਹੀ ਰੱਦੀ ਫਿਰ ਉੱਥੇ ਜਮ੍ਹਾਂ ਕਰਾ ਆਉਂਦੇ ਨੇ ਕਿਉਂਕਿ ਬਿਜ਼ਨਸ ਬੜਾ ਸੋਹਣਾ ਕਿਉਂਕਿ ਸ਼ਰਧਾ ਕਰਕੇ ਲੋਕ ਇਹ ਕੁਛ ਕਰਦੇ ਸ਼ਰਧਾ ਲੋਕਾਂ ਦੀ